परम सम्मानीय गुरु खालसा सतसंग जीओ, सतगुरु ने अपार बख्शिश की थी आप संतां संध्या समय सतगुरु दे पावन पवित्र सोने दरबार दियां हाजरियां पर रहे हो। आप संतां नूं भली भांत विदत होवेगा, अज अठवें पातशाह धन धन साहिब सतगुरु श्री गुरु हरकृष्ण साहिब महाराज का पावन अवतार पुरब दिहाड़ा है। जिथे भी कोई गुरु नानक नाम लेवा गुरसिख माई भाई वसरिया है और वो सारे ही सतगुरु साहिबान दे पुरब दिहाड़िया नू बड़े चाओ ते उमा दे नाल श्रद्धा ते भावना दे नाल मनाउंदा है। मन चाओ भया प्रभ आगम सुनिया, हर मंगल गाओ सखी गृह मंदर बनिया। धन धन साहिब सतगुरु श्री गुरु हरकृष्ण साहिब महाराज सच्चे पातशाह का अवतार कीरतपुर साहिब विखे गुरुद्वारा शीश महल अंदर सत्कार योग पिता धन धन सतगुरु श्री गुरु हर राय साहिब महाराज सच्चे पातशाह, सत्कार योग माता निहाल कौर जी दे ग्रह विखे होया है। इस लई आपां सारे ही गुरसिख माई भाई धन सतगुरु श्री गुरु हरकृष्ण साहिब महाराज नूं हमेशा याद करदे हां। श्री हर कृष्ण ते आईऐ जिस दिठै सब दुख जाए। धन सतगुरु श्री गुरु हरकृष्ण साहिब महाराज सच्चे पातशाह दे दर्शन करके सारे दुख दूर हो जाते हैं। दिल्ली की साखी है उसे हजूर का यादगारी स्थान गुरुद्वारा बंगला साहेब बनिया होया है, जिते सरोवर भी बनिया होया है। बहुत सुंदर स्थान है। उस स्थान पे धन श्री गुरु हरकृष्ण साहिब महाराज सच्चे पातशाह निवास रखते सन। उस वेले दिल्ली शहर के अंदर कोई ऐसी प्लेग की बीमारी फैल गई, लोग मंजियां ते पै गए, बहुत सारे मौत के मूँह दे विच जान लगे, पूरे दिल्ली शहर के विच हाहाकार मच गई। मौके का बादशाह औरंगजेब, उसके अहलकार राजा जय सिंह सवाई जिसके बंगले विच हजूर ठहरे हुए सन, बड़े घबराए हजूर दे पास आए, आके बेनती की थी कि गरीबन वाज सतगुरु जी दुनिया मर रही है, आप सतगुरु हो कृपा करो लोकां नूं जीवन दान बख्शो। ता उस वेले धन सतगुरु श्री गुरु हरकृष्ण साहिब महाराज मेहरां दे घर आए। उन्हां ने चरण धोते, जिहड़ा चरणामृत सी चरणां दा जल सी, हजूर ने उसनूं इक चबच्चे विच पा दिता ते कहण लगे जिहड़ा भी कोई बीमार है वो आके ये अमृत जल का चूल्हा छक लवे और वह आरोग हो जाएगा, उसनू नवी जिंदगी प्राप्त होगी। इस लई धन श्री गुरु हरकृष्ण साहिब महाराज सच्चे पातशाह नू सब संगत इस तरह ही याद कर दियां हन। श्री हर कृष्ण ते आई है जिस दिठै सब दुख जाए। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਵੀ ਬਾਲ ਵਰੇਸ਼ ਸੀ। ਇਤਿਹਾਸ ਪੜ੍ਹ ਕੇ ਦੇਖ ਲਓ, 5 ਸਾਲ 8 ਮਹੀਨਿਆਂ ਦੀ ਉਮਰ ਦੇ ਵਿੱਚ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਸਸ਼ੋਭਿਤ ਹੋਏ। ਹੁਣ 5 ਸਾਲ 8 ਮਹੀਨੇ ਦੀ ਉਮਰ ਤੁਸੀਂ ਆਪ ਸੋਚ ਲਓ ਬਾਲ ਵਰੇਸ਼ ਉਮਰ ਹੁੰਦੀ ਹੈ। ਇੰਨੀ ਛੋਟੀ ਉਮਰ ਦੇ ਵਿੱਚ ਕੋਈ ਗੁਰੂ ਨਹੀਂ ਬਣ ਸਕਦਾ, ਕੋਈ ਟੀਚਰ ਨਹੀਂ ਬਣ ਸਕਦਾ, ਕੋਈ ਉਸਤਾਦ ਨਹੀਂ ਬਣ ਸਕਦਾ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਲੋਕਾਂ ਦੇ ਵਾਸਤੇ ਇਹ ਅਜੂਬਾ ਕਰਕੇ ਦਿਖਾ ਦਿੱਤਾ। ਜਿਹੜੀ ਗੁਰੂ ਜੋਤ ਹੈ ਉਹ 80 ਸਾਲ ਦੇ ਬਜ਼ੁਰਗ ਵਿੱਚ ਵੀ ਟਿਕ ਸਕਦੀ ਹੈ, ਅਤੇ 5 ਸਾਲ 8 ਮਹੀਨੇ ਦੇ ਕਿਸੇ ਬਾਲ ਦੇ ਵਿੱਚ ਵੀ ਗੁਰੂ ਜੋਤ ਬਿਰਾਜਮਾਨ ਹੋ ਸਕਦੀ ਹੈ। ਜਿਹੜੀ ਲਿਆਕਤ, ਜਿਹੜੀ ਬਜ਼ੁਰਗੀ, ਜਿਹੜਾ ਇਲਮ ਬਜ਼ੁਰਗਾਂ ਦੇ ਪਾਸ ਹੁੰਦਾ ਹੈ ਉਸ ਬਾਲ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਲਈ ਕਿਸੇ ਮੁਸਲਮਾਨ ਸ਼ਾਇਰ ਨੇ ਲਿਖਿਆ ਹੈ, ਬਜ਼ੁਰਗੀ ਬਾ ਇਲਮ ਅਸਤ ਨਾ ਕਿ ਬਾ ਸਾਲ, ਸਵੰਗਰੀ ਬਾ ਦਿਲ ਅਸਤ ਨਾ ਕਿ ਬਾ ਮਾਲ। ਬਜ਼ੁਰਗੀ ਦਾ ਸੰਬੰਧ ਕੋਈ ਉਮਰ ਦੇ ਨਾਲ ਨਹੀਂ ਹੁੰਦਾ। ਇਸੇ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਕ ਬਾਲਾ ਪ੍ਰੀਤਮ ਅਤੇ ਬਾਲਾ ਸਤਿਗੁਰੂ ਕਹਿ ਕੇ ਵੀ ਪੁਕਾਰਦੇ ਸਨ। ਇੰਨੀ ਛੋਟੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ, ਫਿਰ ਹੋਰ ਹੈਰਾਨੀ ਦੀ ਗੱਲ। ਜਿਹੜਾ ਸਾਡਾ ਇਤਿਹਾਸ ਹੈ ਇਹ ਵੀ ਬੜਾ ਦਿਲਚਸਪ ਅਤੇ ਬੜਾ ਹੀ ਵਿਚਿੱਤਰ ਹੈ। ਇੱਕ ਪਾਸੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੋਤਰੇ ਨੂੰ, ਕਿਉਂ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਸਨ, ਅਤੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ। ਭਾਵੇਂ ਹਜ਼ੂਰ ਦੇ 5 ਪੁੱਤਰ ਵੀ ਸਨ ਅਤੇ ਇੱਕ ਉਹਨਾਂ ਦੀ ਸਪੁੱਤਰੀ ਵੀ ਸੀ ਬੀਬੀ ਵੀਰੋ, ਪਰ ਹਜ਼ੂਰ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਚਲੋ ਇਸ ਇਹ ਤਾਂ ਗੱਲ ਸਮਝ ਵਿੱਚ ਆਉਂਦੀ ਹੈ, ਕੋਈ ਦਾਦਾ ਆਪਣੀ ਜ਼ਮੀਨ ਜਾਇਦਾਦ ਪੋਤੇ ਦੇ ਨਾਂ ਕਰਵਾ ਦੇਵੇ, ਪਰ ਫਿਰ ਉਹ ਪੋਤਾ ਆਪਣੇ ਬਾਬੇ ਨੂੰ ਗੁਰਤਾ ਗੱਦੀ ਦਿੰਦੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਔਰ ਉਹ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਫਰਜੰਦ ਸਨ ਅਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੜਪੋਤਰੇ ਲੱਗਦੇ ਸਨ। ਪਰ ਉਹ ਹੁਣ ਗੁਰੂ ਦੇ ਪੜਪੋਤਰੇ, ਬਾਬਾ ਗੁਰਦਿੱਤਾ ਜੀ ਦੇ ਪੋਤਰੇ, ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਸਪੁੱਤਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੇ ਬਾਬੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ। ਭਾਵੇਂ ਕੁਝ ਲੋਕਾਂ ਨੂੰ ਭੁਲੇਖਾ ਵੀ ਲੱਗਿਆ, ਹਾਲਾਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਇਹ ਬਚਨ ਕਹੇ ਸਨ, ਬਾਬਾ ਬਸ ਹੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਪਰ ਫਿਰ ਵੀ ਜਿਹੜੇ ਅਸਲੀ ਸਤਿਗੁਰੂ ਸਨ ਬਾਬੇ, ਉਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਨ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਯਾਦ ਕਰਦੇ ਹਾਂ, ਗੁਰੂ ਤੇਗ ਬਹਾਦਰ ਹਿੰਦੀ ਚੱਤ। ਤੇਗ ਬਹਾਦਰ ਸਿਮਰੀ ਹੈ ਕਾਰ ਨਾਉ ਨਿਧਿ ਆਵੈ ਤਾਏ ਸਭ ਥਾਈਂ ਹੋਈ ਸਹਿ। ਹੁਣ ਇੱਕ ਪਾਸੇ ਬਾਬਾ ਪੋਤਰੇ ਨੂੰ ਅਤੇ ਪੜਪੋਤਰੇ ਨੂੰ ਗੁਰਤਾ ਗੱਦੀ ਦਿੰਦਾ ਹੈ ਅਤੇ ਦੂਸਰੇ ਪਾਸੇ ਪੋਤਰਾ ਆਪਣੇ ਬਾਬੇ ਨੂੰ ਗੁਰਤਾ ਗੱਦੀ ਦਿੰਦਾ। ਉਲਟੀ ਗੰਗ ਵਹਾਇਓ ਦੁਨਿਆਈ ਆਖਿਆ ਕਿ ਕਿਉਂ, ਇਹਨੂੰ ਕਹਿੰਦੇ ਨੇ ਉਲਟੀ ਗੰਗਾ। ਇਹ ਹੈ ਗੁਰੂ ਘਰ ਦਾ ਦਸਤੂਰ, ਕਿਧਰੇ ਬਾਬਾ ਪੋਤਾ ਬਣ ਜਾਂਦਾ, ਕਦੇ ਪੋਤਾ ਬਾਬਾ ਬਣ ਜਾਂਦਾ, ਇਸ ਲਈ ਇੱਕ ਬੜੀ ਅਜੀਬ ਦਾਸਤਾਨ ਹੈ। ਸੋ ਅੱਜ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ ਦਿਹਾੜਾ ਮਨਾ ਰਹੇ ਹਾਂ, ਇਸ ਲਈ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਹੁਣ ਆਪਾਂ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦਾ ਇਤਿਹਾਸ ਚੱਲ ਰਿਹਾ ਹੈ, ਆਪ ਸੰਗਤਾਂ ਪਿੱਛੇ ਸਰਵਣ ਕਰ ਚੁੱਕੇ ਹੋ ਕਿ ਮਾਤਾ ਗੰਗਾ ਜੀ ਨੇ ਗੁਰੂ ਮਹਾਰਾਜ ਦੇ ਕਹਿਣ ਤੋਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬੀੜ ਸਾਹਿਬ ਗਏ ਨੇ, ਪਹਿਲੀ ਵਾਰ ਬੜੀ ਸ਼ਾਨੋ ਸ਼ੌਕਤ ਨਾਲ ਗਏ ਅਤੇ ਬਾਬਾ ਜੀ ਦੇ ਮੂੰਹੋਂ ਸੁਭਾਵਕ ਵਚਨ ਨਿਕਲਿਆ ਕਿ ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜ ਪਈ ਹੋਈ। ਅਤੇ ਫਿਰ ਹਜ਼ੂਰ ਨੇ ਦੁਬਾਰਾ ਮਾਤਾ ਗੰਗਾ ਜੀ ਨੂੰ ਸਮਝਾਇਆ ਵੀ ਤੁਸੀਂ ਬੜੀ ਨਿਮਰਤਾ ਦੇ ਨਾਲ ਹਲੀਮੀ ਦੇ ਨਾਲ ਨਿਮਾਣੇ ਹੋ ਕੇ ਜਾਓ। ਫਿਰ ਉਹਨਾਂ ਨੇ ਪ੍ਰਸੰਨ ਹੋ ਕੇ ਪੁੱਤਰ ਦਾ ਵਰਦਾਨ ਬਖਸ਼ਿਆ। ਹੁਣ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਚ ਰਹੇ ਹਨ, ਇੱਕ ਪਾਸੇ ਬਾਬਾ ਜੀ ਨੇ ਪੁੱਤਰ ਦਾ ਵਰਦਾਨ ਦਿੱਤਾ, ਬੜੀਆਂ ਖੁਸ਼ੀਆਂ ਨੇ। ਹੁਣ ਹਜ਼ੂਰ ਸੋਚਦੇ ਨੇ ਉਹ ਇੱਕ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦੇ ਮੂੰਹੋਂ ਹਰ ਬੱਚਾ ਨਿਕਲਿਆ ਸੱਚ ਹੁੰਦਾ ਹੈ ਅਤੇ ਸਾਨੂੰ ਸੱਚ ਕਰਨਾ ਵੀ ਚਾਹੀਦਾ। ਹਜ਼ੂਰ ਸੋਚਦੇ ਨੇ ਜੋ ਪਹਿਲਾ ਬਚਨ ਹੋਇਆ ਸੀ, ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜ ਪਈ ਹੋਈ ਹੈ, ਪਹਿਲਾਂ ਉਹ ਬਚਨ ਪੂਰਾ ਹੋਣਾ ਚਾਹੀਦਾ। ਭਾਵੇਂ ਹੋਰ ਆਮ ਲੋਕਾਂ ਨੂੰ ਇਸ ਗੱਲ ਦਾ ਨਾ ਹੀ ਪਤਾ ਲੱਗੇ, ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤਿਰਕਾਲ ਦਰਸ਼ੀ ਸਨ, ਉਹਨਾਂ ਨੂੰ ਇਸ ਗੱਲ ਦਾ ਪੂਰਾ ਇਲਮ ਸੀ, ਜੋ ਕੁਝ ਹੋਣਾ ਸੀ ਉਹਦੇ ਬਾਰੇ ਪਹਿਲਾਂ ਪਤਾ ਸੀ। ਅਚਾਨਕ ਇਹ ਖਬਰ ਪਹੁੰਚੀ ਕਿ ਲਾਹੌਰ ਦਾ ਸੂਬੇਦਾਰ ਸੁਲੀ ਖਾਂ ਪਠਾਨ 5000 ਫੌਜ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚੜ੍ਹਾਈ ਕਰਨੀ ਚਾਹੁੰਦਾ ਹੈ। ਜਦੋਂ ਇਹ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ, ਸਾਰੀਆਂ ਸੰਗਤਾਂ ਦੇ ਵਿੱਚ ਇੱਕਦਮ ਬਹੁਤ ਹੈਰਾਨੀ, ਪਰੇਸ਼ਾਨੀ ਅਤੇ ਘਬਰਾਹਟ ਪੈਦਾ ਹੋ ਗਈ। ਸੋਚਦੇ ਨੇ ਇਹ ਕੀ ਬਣਿਆ, ਨਰ ਚਾਹਤ ਕਸ਼ ਔਰੇ ਕੀ ਔਰੇ ਪਈ, ਜਿਦਵਤ ਰਹੇ ਉੱਠ ਗੌਰ ਨਾਨਕ ਪਾਸੀ ਗੱਲ ਪਈ। ਹਜ਼ੂਰ ਦੇ ਪਾਸ ਸੰਗਤਾਂ ਇਕੱਤਰ ਹੋਈਆਂ, ਵਿਚਾਰਾਂ ਹੋਈਆਂ। ਹਜ਼ੂਰ ਕਹਿਣ ਲੱਗੇ, ਭਾਈ ਦੱਸੋ, ਸੁਲਹੀ ਹਮਲਾ ਕਰਨ ਵਾਸਤੇ ਆ ਰਿਹਾ, ਸਾਨੂੰ ਕੀ ਕਰਨਾ ਚਾਹੀਦਾ। ਜੋ ਉਸ ਵੇਲੇ ਵਿਚਾਰਾਂ ਹੋਈਆਂ ਉਹਨਾਂ ਨੂੰ ਹਜ਼ੂਰ ਨੇ ਤੁਰਕੀ ਬਾਣੀ ਦੇ ਵਿੱਚ ਵੀ ਅੰਕਿਤ ਕੀਤਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੁਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰ ਹੋ ਪਾਇਆ, ਮੈਂ ਸਭ ਕੇ ਛੋੜ ਪ੍ਰਭ ਤੋਂ ਹੀ ਦਿਆ ਹੈ। ਪਹਿਲਾਂ ਇਹ ਮਤਾ ਪੇਸ਼ ਹੋਇਆ ਕਿ ਸੁਲਹ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਜਾਵੇ, ਜਿਹਦੇ ਵਿੱਚ ਇਲਾਕੇ ਦੀਆਂ ਪੰਚਾਇਤਾਂ ਦੇ ਜਿਹੜੇ ਮੁਖੀ ਆਦਮੀ ਨੇ ਉਹਨਾਂ ਦੇ ਦਸਤਖਤ ਕਰਵਾਏ ਜਾਣ, ਤਾਂ ਕਿ ਉਸਨੂੰ ਪਤਾ ਲੱਗ ਜਾਵੇ ਅਸਲੀਅਤ। ਦੂਸਰੇ ਨੰਬਰ 'ਤੇ ਸੋਚਿਆ ਗਿਆ ਵੀ ਚਿੱਠੀ ਲਿਖਣ ਵਾਸਤੇ ਭੇਜਣ ਵਾਸਤੇ ਸਮਾਂ ਬਹੁਤ ਥੋੜ੍ਹਾ ਹੈ, ਇਸ ਲਈ ਦੋ ਨੁਮਾਇੰਦੇ ਪ੍ਰਤੀਨਿਧ ਭੇਜੇ ਜਾਣ, ਉਹ ਜਾ ਕੇ ਉਸਨੂੰ ਮਿਲਣ ਸਾਰੀ ਗੱਲ ਸਮਝਾ ਦੇ। ਤੀਜਾ ਮਤਾ ਇਹ ਪੇਸ਼ ਹੋਇਆ ਬਈ ਜੇ ਇਸ ਕੰਮ ਦੇ ਵਿੱਚ ਦੇਰੀ ਹੋ ਜਾਵੇ ਤਾਂ ਉਹ ਸਾਡੇ 'ਤੇ ਹਮਲਾ ਕਰ ਦੇਵੇ, ਫਿਰ ਕੀ ਕਰਨਾ ਚਾਹੀਦਾ। ਜੰਗ ਆਪਾਂ ਕਰ ਨਹੀਂ ਸਕਦੇ, ਮੁਕਾਬਲਾ ਉਸਦਾ ਕਰ ਨਹੀਂ ਸਕਦੇ, ਫਿਰ ਸਾਨੂੰ ਸਿਆਣਿਆਂ ਦੇ ਕਥਨ ਅਨੁਸਾਰ ਲੜਾਈ ਦੇ 2.5 ਫੱਟ ਹੁੰਦੇ। 2.5 ਫੱਟ ਕਿਹੜੇ ਨੇ? ਇੱਕ ਫੱਟ ਤਾਂ ਇਹ ਹੈ ਦੁਸ਼ਮਣ ਦੇ ਨਾਲ ਸੁਲਾਹ ਕਰਨਾ, ਆਪਣਾ ਵੀ ਬਚਾ ਅਤੇ ਦੁਸ਼ਮਣ ਦਾ ਵੀ। ਅਤੇ ਦੂਸਰਾ ਫੱਟ ਹੈ ਲੜਾਈ ਦਾ, ਜਦੋਂ ਦੁਸ਼ਮਣ ਆ ਜਾਵੇ ਕਿਨਾਰਾ ਕਰ ਜਾਂਦਾ, ਆਪੇ ਉਹ ਚਖਾ ਮਾਰ ਕੇ ਮੁੜ ਜਾਂਦੇ, ਇਹ ਦੂਸਰਾ ਫੱਟ ਹੈ। ਅਤੇ ਅੱਧਾ ਫੱਟ ਹੈ ਉਹ ਸਾਹਮਣੇ ਲੜਾਈ ਕਰ। ਜੰਗ ਅਤੇ ਜੂਆ ਤਿਲਕਣਬਾਜ਼ੀ ਦੀ ਖੇਡ ਮੰਨੇ ਗਏ ਨੇ, ਇਹਦੇ ਵਿੱਚ ਪਤਾ ਨਹੀਂ ਕਿਹਦੀ ਹਾਰ, ਕਿਹਦੀ ਇੱਜ਼ਤ, ਕਿਹਦਾ ਨੁਕਸਾਨ, ਕਿਹਦਾ ਲਾਭ, ਕੋਈ ਪਤਾ ਨਹੀਂ, ਲੜਾਈ ਤੋਂ ਬਾਅਦ ਹੀ ਪਤਾ ਚੱਲਦਾ। ਇਸ ਲਈ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਈ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਤਾਂ ਹਜ਼ੂਰ ਨੇ ਉਸ ਵੇਲੇ ਆਖਿਆ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗਲਚ, ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਸਾਨੂੰ ਉਹੀ ਭਲਾ ਹੈ। ਚਲੋ ਹਜ਼ੂਰ ਨੇ ਹੁਕਮ ਕਰ ਦਿੱਤਾ ਵੀ ਫਟਾਫਟ ਤਿਆਰੀ ਕਰ ਲਓ। ਗੱਲ ਕੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਅਤੇ ਨਾਲ ਜਿਹੜੀਆਂ ਸੰਗਤਾਂ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਦੇ ਪਿਆਰ ਦਾ ਸਦਕਾ ਕੇ ਵਸੀਆਂ ਸਨ, ਸਭ ਨੇ ਆਪਣੇ ਸਾਜੋ ਸਾਮਾਨ ਗੱਡੀਆਂ 'ਤੇ ਲੱਦ ਲਏ ਅਤੇ ਸਭ ਨੇ ਤਿਆਰੀ ਕਰ ਲਈ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਸਦੇ ਰਸਦੇ ਆਪਣੇ ਨਗਰ ਨੂੰ ਜਾਣ ਤੋਂ ਪਿਆਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਛੱਡ ਕੇ ਵਡਾਲੀ ਸਾਹਿਬ ਚਲੇ ਗਏ ਨੇ। ਉੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਅਤੇ ਗੁਰੂ ਮਹਾਰਾਜ ਨੇ ਉੱਥੇ ਜਾ ਕੇ ਹੁਣ ਨਿਵਾਸ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇੱਥੋਂ ਤੱਕ ਆਪ ਸੰਗਤਾਂ ਨੇ ਪ੍ਰਸੰਗ ਸੁਣਿਆ ਅਤੇ ਹੁਣ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੁਲਹੀ ਜਮਨ ਆਇਓ ਪਿਰਥੀਏ ਨੇ ਸੁਣ ਪਾਇਓ।
ਲੋ ਹੁਣ ਗੁਰੂ ਮਹਾਰਾਜ ਤੇ ਵਡਾਲੀ ਸਾਹਿਬ ਚਲੇ ਗਏ, ਨਾਲ ਹੀ ਸੰਗਤਾਂ ਵੀ ਚਲੀਆਂ ਗਈਆਂ, ਅੰਮ੍ਰਿਤਸਰ ਸਾਹਿਬ ਸਾਰਾ ਸ਼ਹਿਰ ਸੁੰਨਾ ਹੋ ਗਿਆ। ਕੱਲਾ ਪ੍ਰਿਥੀਆ ਅਤੇ ਉਹਦੇ ਜਿਹੜੇ ਹੋਰ ਚੇਲੇ ਬਾਲ ਕੇ ਰਹਿ ਗਏ ਨੇ। ਜਦੋਂ ਪ੍ਰਿਥੀਏ ਨੇ ਇਹ ਖਬਰ ਸੁਣੀ ਵੀ ਜਿਹੜਾ ਜਮਨ, ਵੀ ਜਮਨ ਇੱਕ ਮੁਲਕ ਹੈ, ਉੱਥੋਂ ਦੇ ਰਹਿਣ ਵਾਲਾ ਇਹ ਸੁਲੀ ਖਾਂ ਚੜ੍ਹ ਕੇ ਆਇਆ ਹੈ ਅਤੇ ਹੈ ਤੇ ਪ੍ਰਿਥੀਏ ਦੀ ਸਾਰੀ ਇਹ ਸ਼ਰਾਰਤ ਸੀ, ਉਹਦੀ ਸਾਜਿਸ਼ ਸੀ। ਅਤੇ ਹੁਣ ਪ੍ਰਿਥੀਏ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਵੀ ਮੇਰੇ ਕਹਿਣ ਤੋਂ ਸੁਲੀ ਖਾਂ ਚੜ੍ਹ ਕੇ ਆ ਗਿਆ ਹੈ।
ਸੰਗ ਚਮੂ ਲਿਆਇਓ ਪਇਓ ਹੇਤ ਮੇਰੇ ਆਵਨੋ,
ਤੇ ਨਾਲ ਬਹੁਤ ਸਾਰੀ ਫੌਜ ਵੀ ਲੈ ਕੇ ਆਇਆ, 5000 ਸਿਪਾਹੀ ਇਹਦੇ ਨਾਲ ਸਨ। ਤੇ ਪ੍ਰਿਥੀਆ ਇਹ ਵੀ ਸੋਚਦਾ, ਉਹਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਮੇਰੇ ਕਰਕੇ ਹੀ, ਮੇਰੇ ਕਹਿਣ ਤੋਂ ਹੀ ਆਇਆ ਹੈ।
ਸ਼ਤਰ ਹੈ ਸੋਹੁਦਰ ਸੋ ਤਿਆਗ ਗਏ ਘਰ ਆਵ।
ਪ੍ਰਿਥੀਆ ਸੋਚਦਾ ਵੀ ਅਸਲੀ ਦੁਸ਼ਮਣ ਤੇ ਮੇਰੇ ਭਰਾਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਿਰਭਉ ਅਤੇ ਨਿਰਵੈਰ ਸਤਿਗੁਰੂ ਦੇ ਨਾਲ ਬਿਨਾਂ ਮਤਲਬ ਤੋਂ ਇਹ ਈਰਖਾ ਕਰੀ ਜਾ ਰਿਹਾ ਸੀ। ਕਹਿੰਦਾ ਮੇਰਾ ਦੁਸ਼ਮਣ ਅਤੇ ਮੇਰਾ ਛੋਟਾ ਭਰਾ ਹੀ ਸੀ, ਉਹ ਤੇ ਹੁਣ ਘਰ ਬਾਰ ਛੱਡ ਕੇ ਚਲਿਆ ਗਿਆ ਹੈ।
ਜਾਏ ਮਿਲੋ ਆਗੇ ਕਰੋ ਤਿਸ ਹਰ ਖਾਵਨੋ,
ਤੇ ਹੁਣ ਮੈਂ ਸੁਲੀ ਹੀ ਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਅੱਗੇ ਜਾ ਕੇ ਮਿਲਾਂ ਅਤੇ ਸਾਰੀ ਖਬਰਸਾਰ ਦੇ ਦੇਵਾਂ ਤੇ ਨਾਲੇ ਉਹਨੂੰ ਖੁਸ਼ ਕਰਾਂ।
ਆਵੇ ਰਾਮਦਾਸਪੁਰ ਖੇਚਲ ਕਰੇ ਗੋ ਬਹੁ।
ਦੂਜਾ ਕਾਰਨ ਇਹ ਵੀ ਹੈ ਵੀ ਤੇ ਜੇ ਉੱਥੇ ਸੁਲੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚ ਗਿਆ ਤੇ ਉਹਨੇ ਉੱਥੇ ਲੁੱਟਮਾਰ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਹੁਣ ਮੇਰੇ ਚੇਲੇ ਪਾਲ ਕੇ ਰਹਿ ਗਏ ਨੇ ਤੇ ਬਾਕੀ ਸੰਗਤਾਂ ਤੇ ਚਲੀਆਂ ਗਈਆਂ ਨੇ ਤੇ ਕਿਧਰੇ ਇਹ ਨਾ ਹੋਵੇ ਮੇਰੇ ਆਪਣੇ ਚੇਲੇ ਪਾਲਕਿਆਂ ਦੇ ਘਰ ਬਾਰ ਉਜਾੜ ਦੇਵੇ, ਲੁੱਟ ਕੇ ਲੈ ਜਾਵੇ, ਇਸ ਲਈ ਜੇ ਇੱਥੇ ਆ ਗਿਆ ਤੇ ਸਾਰਿਆਂ ਨੂੰ ਬੜੀ ਤਕਲੀਫ ਦੇਵੇਗਾ।
ਜਾਂ ਤੇ ਰੋਕੋ ਜਾਏ ਪਇਓ ਕਾਜ ਮਨ ਭਾਵਨੋ,
ਮੈਂ ਅੱਗੇ ਜਾ ਕੇ ਉਸ ਨੂੰ ਰੋਕ ਦੇਵਾਂ ਕਿਉਂਕਿ ਜੋ ਅਸੀਂ ਚਾਹੁੰਦੇ ਸੀ ਮਨ ਭਾਉਂਦਾ ਕੰਮ ਤੇ ਹੋ ਹੀ ਗਿਆ, ਭਾਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੀ ਇਹ ਡਰਦਾ ਸੀ ਤੇ ਉਹ ਹੁਣ ਛੱਡ ਕੇ ਚਲੇ ਗਏ ਹਨ।
ਕਰਿਓ ਤਬ ਜਾਵਨੋ ਪਦਾਰਥ ਸੁਹਾਵਨੋ ਲੈ।
ਹੁਣੇ ਪ੍ਰਿਥੀਆ ਸੁਲੀ ਖਾਂ ਨੂੰ ਖੁਸ਼ ਕਰਨ ਵਾਸਤੇ ਬੜੇ ਬੜੇ ਚੰਗੇ ਪਦਾਰਥ ਸੋਹਣੇ ਗਿਫਟ ਲੈ ਕੇ ਉਹਦੇ ਪਾਸ ਪੁੱਜਿਆ ਹੈ।
ਹੋਏ ਗੁਰਬਾਬ ਨੂੰ ਵਿਸਾਲ ਚਿਤ ਚਾਵਨੋ,
ਤੇ ਬੜਾ ਮਨ ਵਿੱਚ ਹੰਕਾਰ ਕਰਕੇ ਵੀ ਹੁਣ ਮੇਰਾ ਅਸਲੀ ਦੁਸ਼ਮਣ ਚਲਿਆ ਗਿਆ ਹੈ ਤੇ ਇਸ ਲਈ ਹੁਣ ਮੈਂ ਹੀ ਅੰਮ੍ਰਿਤਸਰ ਸਾਹਿਬ ਦਾ ਮਾਲਕ ਬਣਾਂਗਾ, ਤੇ ਬੜਾ ਹੰਕਾਰ ਕਰਕੇ ਤੇ ਚਿੱਤ ਵਿੱਚ ਚਾਉ ਧਾਰਨ ਕਰਕੇ ਗਿਆ ਹੈ।
ਮਿਲੋ ਜਾਏ ਆਗੇ ਦੇਖ ਦਿਓ ਅਨਰਾਗੇ ਮਨ।
ਹੁਣ ਪ੍ਰਿਥੀਆ ਸੁਲੀ ਖਾਂ ਨੂੰ ਅੱਗੇ ਜਾ ਕੇ ਮਿਲਿਆ ਹੈ ਤੇ ਪਹਿਲਾਂ ਵੀ ਇਹ ਅਕਸਰ ਚੋਰੀ ਛੁਪੇ ਮਿਲਦੇ ਰਹਿੰਦੇ ਸਨ, ਇੱਕੋ ਹੀ ਗੱਲ ਸੀ ਇਹਨਾਂ ਦੀ, ਤੇ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਪ੍ਰੇਮ ਦੇ ਨਾਲ ਬੜੇ ਖੁਸ਼ ਹੋਏ ਹਨ।
ਗਰੀ ਸੰਗ ਲਾਗੇ ਪੁਨ ਬੈਠੇ ਮੁਸਕਾਏ ਕਰ,
ਜਾ ਕੇ ਮਿਲੇ ਨੇ ਹੁਣ ਗੁਰੂ ਮਹਾਰਾਜ ਦੇ ਨਾਲ ਤੇ ਨਿਰਵੈਰ ਸਤਿਗੁਰੂ ਦੇ ਨਾਲ ਦੁਸ਼ਮਣੀ ਪਾਈ ਹੋਈ ਹੈ ਪਰ ਉਸ ਦੁਸ਼ਟ ਨੂੰ ਜਾ ਕੇ ਜੱਫੀ ਪਾ ਕੇ ਗਲ ਦੇ ਨਾਲ ਲੱਗ ਕੇ ਮਿਲਿਆ ਤੇ ਫਿਰ ਦੋਵੇਂ ਹੱਸ ਕੇ ਬੈਠ ਗਏ ਹਨ।
ਜਾਵਤ ਕੇ ਹਿਤ ਤਨ ਦਿਨੋ ਹਿਤ ਕਿਨੋ ਬਹੁ
ਲਾਉਣ। ਉਸ ਵੇਲੇ ਪ੍ਰਿਥੀ ਨੇ ਇਹਦੀ ਖੁਸ਼ਾਮਦ ਕਰਦਿਆਂ ਹੋਇਆ ਇਹਨੂੰ ਪ੍ਰੀਤੀ ਭੋਜਨ ਵਾਸਤੇ ਬਹੁਤ ਸਾਰਾ ਧਨ ਦਿੱਤਾ ਹੈ।
ਆਏ ਹੋ ਕਰਮ ਧਰ ਮੀਤ ਸੁਖ ਦਾਇ ਕਰ,
ਤੇ ਨਾਲ ਹੀ ਕਹਿਣ ਲੱਗਾ ਤੁਸੀਂ ਕਰਮ ਮੇਰੇ ਤੇ ਕਿਰਪਾ ਕਰਕੇ ਮੇਰੇ ਤੇ ਮਿਹਰ ਕਰਕੇ ਤਰਸ ਕਰਕੇ ਆਇਓ ਤੇ ਤੁਸੀਂ ਬਹੁਤ ਆਪਦੇ ਮਿੱਤਰ ਨੂੰ ਸੁਖ ਦੇਣ ਵਾਸਤੇ ਇੱਥੇ ਆਗਮਨ ਕੀਤਾ ਹੈ।
ਸੁਲਹੀ ਭਨਤ ਮੈਂ ਨਾ ਲੇਵਾਂ ਧਨ ਆਣ ਬਾਣ,
ਤੇ ਅੱਗੋਂ ਸੁਲਹੀ ਕਹਿੰਦਾ ਪ੍ਰਿਥੀਏ ਨੂੰ ਕਹਿੰਦਾ ਵੀ ਮੈਂ ਇਹ ਧਨ ਤੁਹਾਡਾ ਤੁਹਾਡਾ ਨਹੀਂ ਲਵਾਂਗਾ ਕਿਉਂਕਿ ਇਹ ਗੱਲ ਬੜੀ ਅਯੋਗ ਜਾਪ ਰਹੀ ਹੈ।
ਇਹਨੂੰ ਬਣੇ ਗੁਰੂ ਤੁਮ ਮਨ ਜਗ ਪਾਏ ਕਰ,
ਕਿਉਂਕਿ ਤੂੰ ਆਪਣੇ ਆਪ ਨੂੰ ਗੁਰੂ ਮੰਨਦਾ ਹੈ ਤੇ ਇਸ ਲਈ ਇਹ ਤੇ ਜਿਹੜਾ ਤੁਸੀਂ ਗੁਰੂ ਹੋ ਲੋਕ ਤੁਹਾਨੂੰ ਭੇਟਾ ਕਰਦੇ ਨੇ ਤੇ ਲੋਕ ਤੁਹਾਡਾ ਸਤਿਕਾਰ ਕਰਦੇ ਨੇ ਤੇ ਮੈਂ ਤੁਹਾਡੇ ਕੋਲੋਂ ਧਨ ਲਵਾਂ ਇਹ ਗੱਲ ਸ਼ੋਭ ਦੀ ਨਹੀਂ ਹੈ।
ਬਾਸ਼ਿਤ ਬਾਸ਼ਿਤ ਕੋ ਪਾਏ ਕਰ ਸੀਸ ਕੋ ਨਿਵਾਏ ਕਰ,
ਦੇਖੋ ਲੋਕ ਤੁਹਾਡੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਨੇ ਤੇ ਨਾਲ ਮਾਨਸ ਦਾਤਾਂ ਵੀ ਪ੍ਰਾਪਤ ਕਰਦੇ ਹਨ।
ਇਟਨ ਚੜਾਏ ਕਰ ਬਨ ਸਿੱਖ ਆਏ ਕਰ,
ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਲੈ ਕੇ ਤੁਹਾਡੇ ਅੱਗੇ ਅਰਪਣ ਕਰਦੇ ਨੇ ਤੇ ਨਾਲ ਸਿੱਖ ਬਣ ਕੇ ਆਪਣੇ ਘਰਾਂ ਨੂੰ ਜਾਂਦੇ ਹਨ।
ਪ੍ਰਿਥੀਆ ਸੁਲਹੀ ਸੋਪਨ ਸੁਨ ਮੀਤ,
ਲੋ ਸੁਣ ਕੇ ਅੱਗੋਂ ਪ੍ਰਿਥੀਆ ਸੁਲਹੀ ਨੂੰ ਕਹਿੰਦਾ ਤੂੰ ਮੇਰਾ ਜਿਗਰੀ ਯਾਰ ਹੈ ਤੂੰ ਮੇਰਾ ਦੋਸਤ ਹੈ ਧਿਆਨ ਦੇ ਨਾਲ ਮੇਰੀ ਗੱਲ ਸੁਣ ਲੈ।
ਗੁਰੂ ਕਰ ਕੋ ਇਹ ਜਾਨ ਪ੍ਰਸਾਦੂ,
ਆਹ ਜਿਹੜਾ ਮੈਂ ਧਨ ਖੁਸ਼ਾਮਤ ਵਾਸਤੇ ਦੇ ਰਿਹਾ ਸੀ ਨਾ, ਕਹਿੰਦਾ ਇਹ ਜਿਹੜਾ ਧਨ ਹੈ ਇਹ ਗੁਰੂ ਘਰ ਦਾ ਇਹਨੂੰ ਪ੍ਰਸ਼ਾਦ ਹੀ ਸਮਝ, ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਤੇ ਤੂੰ ਜਵਾਬ ਨਾ ਦੇ ਇਹਨੂੰ ਲੈ ਲੈ।
ਧਨ ਦੇਖ ਕੇ ਹਿਤ ਦਇਓ ਤੁਮ ਕੋ,
ਇਹ ਜਿਹੜਾ ਧਨ ਹੈ ਤੈਨੂੰ ਖਾਣ ਪੀਣ ਵਾਸਤੇ ਦਿੱਤਾ, ਲੰਗਰ ਵਾਸਤੇ ਪ੍ਰੀਤੀ ਭੋਜਨ ਵਾਸਤੇ ਤੈਨੂੰ ਵੀ ਮੈਂ ਧਨ ਦਿੱਤਾ ਹੈ।
ਕਰੋ ਹਮਰੂ ਅਹਿਲਾਦੂ ਲਿਹੋ ਆਪ, ਕਰੋ ਹਮਰੂ ਅਹਿਲਾਦੂ,
ਤੁਸੀਂ ਇਹ ਧਨ ਲੈ ਲਵੋ ਤੇ ਨਾਲੇ ਲੰਗਰ ਪਾਣੀ ਛਕੋ ਛਕਾਓ ਬਣਾ ਕੇ ਜੋ ਚਾਹੁੰਦੇ ਹੋ, ਚਾਹੇ ਮੀਟ ਸ਼ਰਾਬ ਖਾਓ ਚਾਹੇ ਕੁਛ ਕਰੋ ਤੇ ਮੇਰੇ ਮਨ ਨੂੰ ਖੁਸ਼ ਕਰ ਦਿਓ।
ਵਿਸ਼ਵਾਸ ਵਿਸਾਲ ਹੈ ਤੁਮਰੇ ਪਰ,
ਕਿਵੇਂ ਖੁਸ਼ਾਮਦ ਕਰਦਾ ਉਹ ਦੁਸ਼ਟ ਸੁਲਹੀ ਸੀ, ਕਹਿੰਦਾ ਮੈਨੂੰ ਤੇਰੇ ਤੇ ਬੜਾ ਵਿਸ਼ਵਾਸ ਹੈ ਬੜਾ ਭਰੋਸਾ ਹੈ।
ਦੇਖ ਸਕੋ ਮਹਿਮੂਰ ਬਿਸਾਦੂ,
ਮੇਰੇ ਬਿਸਾਦੂ ਕਸ਼ ਨੂੰ ਮੇਰੇ ਦੁੱਖ ਨੂੰ ਦੇਖ ਨਹੀਂ ਸਕਦੇ, ਮੇਰੀ ਬੇਨਤੀ ਸੁਣ ਕੇ ਫਟਾਫਟ ਚੜ ਕੇ ਆ ਗਏ ਹੋ।
ਬਲ ਸੰਗ ਸਹਾਇਕ ਹੋ ਰੇ ਪਕਾਇਕ,
ਦੇਖੋ ਤੁਸੀਂ ਬਹੁਤ ਬਲ ਦੇ ਨਾਲ ਮੇਰੇ ਸਹਾਇਕ ਹੋਣ ਵਾਲੇ ਮਿੱਤਰ ਹੋ, ਸ਼ਕਤੀਸ਼ਾਲੀ ਮੇਰੇ ਮਿੱਤਰ ਹੋ ਤੇ ਦੁਸ਼ਮਣਾਂ ਨੂੰ ਨਾਸ ਕਰਨ ਵਾਲੇ ਹੋ।
ਉਹ ਨਾ ਸਕੈ ਕਰਮੂ ਸੋ ਵਿਵਾਦ,
ਲੋ ਹੁਣ ਮੈਨੂੰ ਪੱਕਾ ਯਕੀਨ ਬੱਝ ਗਿਆ, ਹੁਣ ਕੋਈ ਮੇਰੇ ਨਾਲ ਝਗੜਾ ਨਹੀਂ ਕਰ ਸਕਦਾ, ਚਾਹੇ ਮੇਰਾ ਕੋਈ ਭਰਾ ਹੋਵੇ ਰਿਸ਼ਤੇਦਾਰ ਹੋਵੇ ਚਾਹੇ ਕੋਈ ਹੋਰ ਦੁਸ਼ਮਣ ਹੋਵੇ।
ਕਵਿਤ ਸੁਲਹੀ ਸਲਾਹ ਤੁਮ ਸਖਾ ਹੋ ਵਿਸਾਲ ਮੇਰੇ,
ਸੁਲਹੀ ਵੀ ਪ੍ਰੀਤੀਏ ਦੀ ਝੂਠੀ ਤਾਰੀਫ ਕਰਦਾ, ਕਹਿੰਦਾ ਤੁਸੀਂ ਮੇਰੇ ਬਹੁਤ ਪਿਆਰੇ ਮਿੱਤਰ ਹੋ,
ਤੇਰੀ ਸੁਧ ਸੁਣ ਕੇ ਚੜਾਈ ਕਰ ਆਇਓ,
ਬਸ ਤੇਰੀ ਖਬਰ ਸੁਣ ਕੇ, ਕਿਉਂਕਿ ਚਿੱਠੀ ਤਾਂ ਪ੍ਰੀਤੀਆ ਨੇ ਲਿਖੀ ਸੀ ਨਾ ਤੇ ਇਹ ਜਿਹੜੇ ਹੁਣ ਘਰਦਾ ਪ੍ਰੀਤੀ ਲੰਕਾ ਟਾਹੇ ਵਾਲੀ ਗੱਲ ਹੋ ਗਈ ਤੇ ਹੁਣ ਇਹ ਕਹਿੰਦਾ ਮੈਂ ਤੇਰੀ ਖਬਰ ਸੁਣਦਿਆਂ ਸਾਰ ਚੜਾਈ ਕਰਕੇ ਆਇਆ ਹਾਂ।
ਬੰਦੋ ਗੁਰੂ ਅਰਜਨ ਲਿਓ ਮੈਂ ਪਕੜ ਕਰ,
ਤੇ ਹੁਣ ਇਹ ਪੱਕਾ ਪ੍ਰੋਗਰਾਮ ਬਣਾ ਕੇ ਆਇਆ ਸੀ ਵੀ ਗੁਰੂ ਅਰਜਨ ਦੇ ਮਹਾਰਾਜ ਨੂੰ ਹੱਥਕੜੀਆਂ ਲਾ ਕੇ ਗ੍ਰਿਫਤਾਰ ਕਰ ਲਵਾਂਗਾ ਤੇ ਨਾਲ ਉਹਨਾਂ ਨੂੰ ਜਿਉਂਦਿਆਂ ਪਕੜ ਕੇ ਹਵਾਲਾਤ ਵਿੱਚ ਬੰਦ ਕਰ ਦੇਵਾਂਗਾ।
ਰਾਮਦਾਸ ਨਗਰੀ ਕੋ ਸਗਰੀ ਲੁਟਾਇਓ,
ਆ ਜਿਹੜੇ ਤੁਹਾਡੇ ਪਿਤਾ ਦੀ ਵਸਾਈ ਗੁਰੂ ਰਾਮਦਾਸ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਮੈਂ ਇਹ ਸਾਰੀ ਨੂੰ ਲੁੱਟਣ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ ਸੀ।
ਤੁਸੀਂ ਸੋ ਮਿਲਾਪ ਕਰ ਅਧਿਕ ਪ੍ਰਤਾਪ ਕਰ,
ਫਿਰ ਤੇਰੇ ਨਾਲ ਮਿਲਾਪ ਕਰਕੇ ਤੇ ਬਹੁਤ ਸਾਰਾ ਦੁਨੀਆਂ ਦੇ ਵਿੱਚ ਆਪਣਾ ਪ੍ਰਤਾਪ ਦਿਖਾ ਕੇ ਦਬਦਬਾ ਦਿਖਾ ਕੇ
ਵਿਪਨ ਸੰਤਾਪ ਕਰ ਸ਼ਾਹੋ ਪਾਸ ਜਾਇਓ,
ਤੇ ਸਾਰੇ ਦੁਸ਼ਮਣਾਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਫਿਰ ਮੈਂ ਚਾਹੁੰਦਾ ਸੀ ਕਿ ਮੈਂ ਪਾਤਸ਼ਾਹ ਦੇ ਪਾਸ ਮੁੜ ਕੇ ਵਾਪਸ ਜਾਵਾਂ।
ਸਭ ਕੁਛ ਸੁਣਾਇਓ ਗੁਰੂ ਤੁਮੇ ਬਣਾਇਓ,
ਤੇ ਫਿਰ ਮੈਂ ਸਾਰਿਆਂ ਨੂੰ ਇਹ ਗੱਲ ਸੁਣਾਵਾਂਗਾ ਕਿ ਮੈਂ ਪ੍ਰਿਥੀ ਨੂੰ ਗੁਰੂ ਬਣਾ ਕੇ ਆਇਆ ਹਾਂ।
ਸਖਾ ਕੋ ਸੁਖ ਦਾਇਓ ਵਿਸਾਲ ਜਸ ਪਾਇਓ,
ਤੇ ਮੈਂ ਆਪਣੇ ਸਖਾ ਪਿਆਰੇ ਨੂੰ ਸੁਖ ਦੇ ਕੇ ਕਿ ਮੈਂ ਵੀ ਦੁਨੀਆਂ ਦੇ ਵਿੱਚ ਬੜਾ ਭਾਰੀ ਜਸ ਪ੍ਰਾਪਤ ਕਰਨਾ ਸੀ।
ਸਿਰਥੀਏ ਬਖਾਨੀ ਸਾਧ ਸਾਧ ਪ੍ਰੀਤ ਠਾਨੇ।
ਸਿਰਥੀਆ ਫਿਰ ਕਹਿੰਦਾ ਸ਼ਾਬਾਸ਼ ਸ਼ਾਬਾਸ਼, ਕਹਿੰਦਾ ਆਫਰੀਨ ਤੇਰੇ ਲਈ, ਤੂੰ ਐਸੀ ਮੇਰੇ ਨਾਲ ਪ੍ਰੀਤੀ ਕੀਤੀ ਹੈ, ਮੁਹੱਬਤ ਕੀਤੀ ਹੈ।
ਸ਼ੁਭ ਕੀਰਤ ਮਹਾਨੀ ਜਗ ਭਈ ਸਖਾ ਦੋਏ ਕੀ।
ਹੁਣ ਦੇਖ ਆਪਣੇ ਦੋਹਾਂ ਦੀ ਦੋਸਤੀ ਬਣ ਗਈ ਹੈ, ਤੇ ਹੁਣ ਬੜੀ ਅੱਛੀ ਮਹਿਮਾ ਤਾਰੀਫ ਸਾਰੇ ਸੰਸਾਰ ਦੇ ਵਿੱਚ ਹੋ ਰਹੀ ਹੈ।
ਆਗਮਨ ਤੇਰੂ ਸੁਣ ਗਯੋ ਹੈ ਪਲਾਏ ਰਿਪ।
ਪ੍ਰੀਤੀਆ ਕਹਿੰਦਾ ਵੇਖ ਬਸ, ਤੇਰਾ ਆਉਣ ਦੀ ਤੇਰਾ ਆਉਣ ਦਾ ਸਮਾਚਾਰ ਸੁਣ ਕੇ ਹੀ ਜਿਹੜਾ ਸਾਡਾ ਦੁਸ਼ਮਣ ਸੀ, ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਆਖਦਾ ਵੀ ਜਿਹੜਾ ਸਾਡਾ ਦੁਸ਼ਮਣ ਸੀ ਵੀ ਉਹ ਤੇ ਮੈਦਾਨ ਛੱਡ ਕੇ, ਘਰ ਬਾਰ ਛੱਡ ਕੇ, ਪਿੰਡ ਛੱਡ ਕੇ ਦੌੜ ਗਿਆ ਹੈ।
ਪੂਰੀ ਕੋ ਉਜਾੜ ਕੇ ਉਹ ਵਸਤੂ ਨਾ ਕੋਈ ਕੇ,
ਉਹਦੇ ਸਾਰੇ ਸ਼ਹਿਰ ਨੂੰ ਉਜਾੜ ਕੇ ਚਲਿਆ ਗਿਆ ਹੈ, ਕੋਈ ਵਸਤੂ ਉਹਨੇ ਛੱਡੀ ਨਹੀਂ, ਕਿਉਂਕਿ ਜਿੰਨੀਆਂ ਗੁਰਸੇ ਸੰਗਤੇ ਸੰਗਤਾਂ ਸਨ ਤੇ ਉਹ ਵੀ ਸਭ ਘਰ ਦਾ ਸਾਜੋ ਸਾਮਾਨ ਲੱਦ ਕੇ ਨਾਲ ਹੀ ਗੁਰੂ ਮਹਾਰਾਜ ਦੇ ਚਲੇ ਗਏ ਸਨ।
ਮਹਾਂ ਸਮਰੱਥ ਤੁਮ ਨਾਮ ਲਈਏ ਕਾਮ ਹੋਏ।
ਸੁਲਹਿ ਜੀ ਇਸ ਤਰ੍ਹਾਂ ਖੁਸ਼ਾਮਦ ਕਰਦਾ ਹੈ, ਕਹਿੰਦਾ ਤੁਸੀਂ ਤੇ ਬੜੇ ਸ਼ਕਤੀਸ਼ਾਲੀ ਹੋ, ਤੁਹਾਡਾ ਤੇ ਨਾਮ ਲੈਣ ਦੇ ਨਾਲ ਹੀ ਕੰਮ ਫਤਿਹ ਹੋ ਜਾਂਦੇ ਹਨ।
ਆਪ ਚੱਲ ਆਏ ਪੁਣ ਚਿੰਤਾ ਕਿਸ ਲੋਏ ਕੇ।
ਤੁਸੀਂ ਆਪ ਚੱਲ ਕੇ ਮੇਰੇ ਪਾਸ ਹੈ, ਹੁਣ ਸਾਨੂੰ ਹੋਰ ਕਿਸੇ ਆਦਮੀ ਦੀ ਕੀ ਚਿੰਤਾ ਕੀ ਫਿਕਰ ਹੋ ਸਕਦਾ ਹੈ।
ਕ੍ਰਿਤ ਕ੍ਰਿਤ ਕੀਨ ਸਭ ਕਾਜ ਕੋ ਸੁਧਾਰ ਦੇਣ।
ਤੁਸੀਂ ਤੇ ਮੈਨੂੰ ਕਿਰਤ ਕਿਰਤ ਕਰ ਦਿੱਤਾ, ਨਿਹਾਲ ਕਰ ਦਿੱਤਾ ਹੈ ਤੇ ਮੇਰੇ ਸਾਰੇ ਕਾਰਜ ਸੁਧਾਰ ਦਿੱਤੇ ਹਨ।
ਉਪੈ ਉਪਕਾਰ ਕੀਨ ਰੀਤ ਤਾਰ ਤੋਏ ਕੇ।
ਤੇ ਤੁਸੀਂ ਮੇਰੇ ਤੇ ਬੜਾ ਪਾਰੋ ਉਪਕਾਰ ਕੀਤਾ ਹੈ, ਤੇ ਗੱਲ ਇਸ ਤਰ੍ਹਾਂ ਹੋਈ ਹੈ ਜਿਵੇਂ ਕੋਈ ਬਿਰਸ਼ ਸੁੱਕ ਰਿਹਾ ਹੋਵੇ, ਉਹਨੂੰ ਪਾਣੀ ਪਾ ਦਿਓ ਤੇ ਬਿਰਸ਼ ਹਰਾ ਭਰਾ ਹੋ ਜਾਂਦਾ ਹੈ।
ਸੁਰਈਆ ਮੈਂ ਆਪ ਲੋਕ ਬੁਲਾਏ ਮਿਲਾਏ ਕੈ।
ਲਾਉਣੇ ਪ੍ਰਿਥੀਆ ਕਹਿੰਦਾ ਮੈਂ ਹੁਣ ਜਿਹੜੇ ਲੋਕ ਹੋਰ ਲੋਕ ਨੇ ਮੇਰੇ ਦੋਸਤ ਮੇਰੀ ਸਿੱਖੀ ਸੇਵਕੀ ਵਾਲੇ, ਉਹਨਾਂ ਨੂੰ ਇੱਥੇ ਬੁਲਾ ਕੇ ਤੇ ਤੇਰੇ ਨਾਲ ਮਿਲਾਵਾਂਗਾ।
ਫਿਰ ਪੁਰੀ ਕੋ ਬਣਾਏ ਵਸਾਉ,
ਤੇ ਫਿਰ ਬਣਾ ਸਵਾਰ ਕੇ ਇਹ ਜਿਹੜਾ ਹੁਣ ਨਗਰ ਉੱਜੜ ਗਿਆ ਨਾ ਮੇਰਾ, ਕਿਉਂਕਿ ਸੰਗਤਾਂ ਸਿੱਖ ਸਾਰੇ ਚਲੇ ਗਏ ਸਨ ਗੁਰੂ ਮਹਾਰਾਜ ਦੇ ਨਾਲ, ਫਿਰ ਮੈਂ ਇਸ ਗੁਰੂ ਕੀ ਨਗਰੀ ਨੂੰ ਫਿਰ ਦੁਬਾਰਾ ਵਸਾਵਾਂਗਾ।
ਜੇ ਉਜਰੇ ਉਜਰੇ ਸੋ ਰਹੋ।
ਆਹ ਜਿਹੜੇ ਗੁਰੂ ਅਰਜਨ ਦੇ ਮਹਾਰਾਜ ਦੇ ਸ਼ਰਧਾਲੂ ਸਿੱਖ ਸਨ, ਉਹ ਉਜੜ ਗਏ ਨੇ ਤੇ ਉਜੜੇ ਹੀ ਰਹਿਣ, ਸਾਨੂੰ ਉਹਨਾਂ ਦੀ ਕੋਈ ਲੋੜ ਨਹੀਂ ਹੈ।
ਉਹਨੇ ਆਏ ਬਸੇ ਤਬ ਮੈਂ ਨਾ ਹਟਾਉ।
ਆਪੇ ਇੱਧਰ ਉੱਧਰ ਟੱਕਰਾਂ ਮਾਰ ਕੇ ਆ ਕੇ ਫਿਰ ਇੱਥੇ ਆ ਕੇ ਵਸਣਗੇ, ਜਦੋਂ ਦੁਬਾਰਾ ਮੁੜ ਕੇ ਆਉਣਗੇ ਫਿਰ ਮੈਂ ਉਹਨਾਂ ਨੂੰ ਇੱਥੇ ਵਸਾ ਲਵਾਂਗਾ, ਫਿਰ ਨੀ ਮੈਂ ਉਹਨਾਂ ਨੂੰ ਜਾਣ ਦੇਵਾਂਗਾ।
ਆਪ ਪਿਆਨ ਕਰੂ ਘਰ ਕੋ।
ਤੇ ਸੁਲੀ ਨੂੰ ਕਹਿੰਦਾ ਵੀ ਹੁਣ ਤੇ ਕੰਮ ਤੇ ਸੌਰ ਗਿਆ, ਦੁਸ਼ਮਣ ਭੱਜ ਗਿਆ ਤੇ ਸ਼ਹਿਰ ਖਾਲੀ ਕਰ ਗਿਆ, ਤੇ ਤੂੰ ਹੁਣ ਵਾਪਸ ਆਪਣੇ ਘਰ ਨੂੰ ਚਲਿਆ ਜਾ।
ਹੋਏ ਤੁਮੈ ਇਮਨੀਤ ਮਨਾਉ।
ਲੋ ਮੈਂ ਤੇ ਇਹੀ ਹਮੇਸ਼ਾ ਤੇਰੇ ਲਈ ਅਰਦਾਸਾਂ ਬੇਨਤੀਆਂ ਕਰਦਾ ਤੇ ਤੈਨੂੰ ਹਮੇਸ਼ਾ ਲਈ ਸੁੱਖ ਹੋਵੇ।
ਸ਼ਾਹੂ ਸੋ ਮੇਲ ਰਹੋ ਨਿਤ ਬਾਢਤ,
ਤੁਹਾਡਾ ਪਾਤਸ਼ਾਹ ਦੇ ਨਾਲ ਮੇਲ ਜੋਲ ਹਮੇਸ਼ਾ ਵੱਧਦਾ ਰਵੇ।
ਚੌਗਣ ਕਾਮ ਅਸੀਸ ਮੈਂ ਗਾਉ,
ਤੇ ਤੁਹਾਡੇ ਕੰਮ ਚੌਗਣੇ ਹੋਣ ਤੇ ਮੈਂ ਤੁਹਾਨੂੰ ਅਸੀਸ ਦੇਣਾ ਹਾਂ।
ਸੁਲਹੀ ਸੋ ਲਹੀ ਸੁਧ ਮਹਾਂ ਦੁਰਬੁੱਧੀ ਕੂਰ।
ਲਓ ਜਦੋਂ ਸੁਲੀ ਖਾਂ ਨੇ ਇਹ ਖਬਰਸਾਰ ਲੈ ਲਈ ਵੀ ਗੁਰੂ ਮਹਾਰਾਜ ਤੇ ਇੱਥੋਂ ਛੱਡ ਕੇ ਚਲੇ ਗਏ ਨੇ ਆਪਣਾ ਨਗਰ ਆਪਣਾ ਘਰ ਬਾਰ, ਇਹ ਖੋਟੀ ਬੁੱਧੀ ਵਾਲਾ ਜਿਹੜਾ ਝੂਠਾ ਆਦਮੀ ਸੀ।
ਆਨੰਦ ਬਿਲੰਦ ਤੇ ਬਦਨ ਮੁਸਕਾਏ ਕਰ,
ਬਹੁਤ ਆਨੰਦ ਵਿੱਚ ਭੱਜ ਕੇ ਤੇ ਮੂੰਹੋਂ ਹੱਸ ਕੇ ਇਹ ਅੱਗੋਂ ਬੋਲਦਾ ਹੈ।
ਗਯੋ ਭੱਜ ਜਾਣਦੇ ਹੋ ਕਾਹੇ ਤਿਸ ਨਾਮ ਲਹੋ।
ਅੱਛਾ ਦੁਸ਼ਮਣ ਭੱਜ ਗਿਆ, ਚੱਲ ਜੋ ਭੱਜ ਗਿਆ ਤੇ ਚੰਗੀ ਗੱਲ, ਫਿਰ ਉਹਦਾ ਨਾਮ ਕਾਹਦੇ ਵਾਸਤੇ ਲੈਣਾ ਹੈ, ਛੱਡੋ ਉਸਦਾ ਨਾਮ ਲੈਣਾ ਵੀ ਤੇ ਜਿਹੜਾ ਕੰਮ ਹੋਣਾ ਸੀ ਸੋ ਹੋ ਗਿਆ।
ਰੱਖੋ ਨਿਜ ਗਏ ਸਭ ਨਗਰੀ ਵਸਾਏ ਘਰ,
ਤੁਸੀਂ ਆਪਣੇ ਘਰਾਂ ਬਰਾਂ ਨੂੰ ਘਰ ਬਾਰਾਂ ਨੂੰ ਆਬਾਦ ਰੱਖੋ ਤੇ ਇਸ ਇਹ ਗੁਰੂ ਕੇ ਵਸਾਏ ਨਗਰ ਨੂੰ ਫਿਰ ਦੁਬਾਰਾ ਤੁਸੀਂ ਆਬਾਦ ਕਰ ਲਵੋ।
ਵੈਰ ਕੋ ਲਿਆਏ ਕਰ ਆਪ ਪੁਜਵਾਏ ਕਰ,
ਤੇ ਨਾਲ ਵੈਰ ਕੋ ਲਗਾਏ ਕਰ, ਤੇ ਜੇ ਵੈਰ ਭਾਵ ਨੂੰ ਲਾ ਕੇ ਤੇ ਨਾਲ ਤੇਰੀ ਪੂਜਾ ਕਰਵਾ ਕੇ ਭਾਵ ਉਹਨਾਂ ਦੇ ਨਾਲ ਗੁਰੂ ਮਹਾਰਾਜ ਦੇ ਨਾਲ ਵੈਰ ਕਰਕੇ ਤੇ ਤੇਰੀ ਪੂਜਾ ਕਰਵਾ ਕੇ
ਤੀਜੇ ਮੂਸ ਨਾਏ ਕਰ ਆਮੋ ਪੰਥ ਧਾਏ ਕਰ,
ਫਿਰ ਮੈਂ ਤੈਨੂੰ ਗੁਰੂ ਬਣਾ ਕੇ ਤੇ ਤੈਨੂੰ ਸਭ ਕੁਛ ਸੰਭਾਲ ਕੇ ਜਾ ਰਿਹਾ ਹਾਂ। ਜੇ ਕਿਧਰੇ ਫਿਰ ਕੋਈ ਵੈਰ ਭਾਵ ਨੂੰ ਧਾਰਨ ਕਰਕੇ ਤੇ ਤੈਨੂੰ ਕੋਈ ਖਤਰਾ ਮਹਿਸੂਸ ਹੋਵੇ ਗੁਰੂ ਅਰਜਨ ਦੇਵ ਮਹਾਰਾਜ ਦੀ ਤਰਫੋਂ ਅਤੇ ਮੈਨੂੰ ਥੋੜ੍ਹੀ ਜਿਹੀ ਖਬਰ ਦੇ ਦੇਵੀਂ ਅਤੇ ਮੈਂ ਫਿਰ ਦੁਬਾਰਾ ਮੁੜ ਕੇ ਧਾਵਾ ਕਰਕੇ ਹਮਲਾ ਕਰਕੇ ਆਵਾਂਗਾ।
ਤਬ ਹੀ ਗਹਾਏ ਕਰ ਦੇਵ ਮੁਰਵਾਏ ਕਰ।
ਜਦੋਂ ਫਿਰ ਕੋਈ ਉਹਨਾਂ ਨੇ ਕੋਈ ਇਹੋ ਜਿਹੀ ਹਰਕਤ ਕੀਤੀ ਮੁੜ ਕੇ ਦੁਬਾਰਾ ਆਉਣ ਦੀ, ਮੈਨੂੰ ਮਾੜੀ ਜਿਹੀ ਖਬਰ ਭੇਜੀ ਅਤੇ ਮੈਂ ਆ ਕੇ ਉਸੇ ਵੇਲੇ ਇਹਨਾਂ ਨੂੰ ਪਕੜਾ ਦੇਵਾਂਗਾ, ਅਰੈਸਟ ਕਰ ਲਵਾਂਗਾ ਤੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਉੱਥੇ ਮਰਵਾ ਦੇਵਾਂਗਾ।
ਐਸੇ ਕਹਿ ਧੀਰ ਦਿਨ ਮਿਲੇ ਦੋ ਵੀਰ ਸੰਗ।
ਇਸ ਤਰ੍ਹਾਂ ਇਹਨਾਂ ਦੋਹਾਂ ਨੇ, ਦੁਸ਼ਟਾਂ ਨੇ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਉਹ ਸੁਲੀ ਨੇ ਧੀਰਜ ਦਿੱਤਾ ਤੇ ਦੋਵੇਂ ਭਰਾਵਾਂ ਵਾਂਗੂ ਮਿਲੇ ਹਨ।
ਪ੍ਰਿਥੀਆ ਪ੍ਰਸੰਨ ਪਯੂ ਨਿਜ ਧਾਮ ਆਯੂ।
ਤੇ ਪ੍ਰਿਥੀਆ ਵੀ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਵਾਪਸ ਆਪਣੇ ਘਰ ਮੁੜ ਕੇ ਆ ਗਿਆ।
ਸੁਲ ਹੀ ਬਤਾਏ ਨਿਸ ਔਰ ਕੰਮ ਕੰਮ ਹੀਤ ਗਯੋ।
ਸੁਲੀ ਇਹਦੇ ਕੋਲ ਇੱਕ ਰਾਤ ਕੱਟ ਕੇ ਫਿਰ ਕਿਸੇ ਹੋਰ ਕੰਮ ਲਈ, ਕੋਈ ਸ਼ਾਹੀ ਕੰਮ ਲਈ, ਸਰਕਾਰੀ ਕੰਮ ਲਈ ਅੱਗੇ ਚਲਿਆ ਗਿਆ।
ਉਤੋਂ ਪਾਤਸ਼ਾਹੀ ਕੋ ਸੋ ਨੀਕੋ ਸੁਧਰਾਇਓ।
ਕਿਉਂਕਿ ਪਾਤਸ਼ਾਹ ਦਾ ਕੋਈ ਹੋਰ ਕੰਮ ਹੋਣਾ ਤੇ ਉਹਨੂੰ ਚੰਗੀ ਤਰ੍ਹਾਂ ਸੁਧਾਰ ਕੇ ਤੇਰੇ ਸੁਧਾਰਨ ਵਾਸਤੇ ਸੁਲੀ ਹੋਰ ਪਾਸੇ ਚਲਿਆ ਗਿਆ।
ਫਿਰ ਦਿੱਲੀ ਪੁਰ ਕੂਪਿਆਂ ਨੂੰ ਕਿਨ ਮਨ ਮੰਦ ਮੰਦ ਮਤ।
ਤੇ ਫਿਰ ਇਹ ਦੁਬਾਰਾ ਫਿਰ ਦਿੱਲੀ ਵੱਲ ਨੂੰ ਚਲਿਆ ਗਿਆ।
ਬਾਹਨੀ ਸਮੀਪ ਤੇ ਅਧਿਕ ਗਰਵਾਯੂ।
5000 ਦੇ ਨਾਲ ਫੌਜ ਸੀ, ਬਹੁਤੀ ਫੌਜ ਦੇਖ ਕੇ ਮਨ ਵਿੱਚ ਬੜਾ ਹੀ ਹੰਕਾਰ ਕਰ ਰਿਹਾ ਹੈ।
ਜਾਹੋ ਚਿਤ ਕਰਮ ਸੋਈ ਆਗੇ ਨਹੀਂ ਅਰੇ ਕੋਈ।
ਕਹਿੰਦਾ ਹੁਣ ਤੇ ਮੈਂ ਜੋ ਚਾਹਾਂ ਉਹੀ ਕਰ ਸਕਦਾ ਹਾਂ, ਕੋਈ ਦੁਸ਼ਮਣ ਚਾਹੇ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਮੇਰੇ ਸਾਹਮਣੇ ਅੜ ਨਹੀਂ ਸਕਦਾ।
ਮਾਨੇ ਤੁਰਕੇਸ਼ ਬੈਨ ਮੈਂ ਜਥਾ ਅਲਾਇਓ।
ਹੁਣ ਸੁਰੀ ਇਹ ਸਮਝਦਾ, ਕਹਿੰਦਾ ਜਿਹੜਾ ਸਾਡਾ ਪਾਤਸ਼ਾਹ ਹੈ ਉਹ ਵੀ ਜੋ ਮੈਂ ਆਖਾਂ, ਜਹਾਂਗੀਰ ਪਾਤਸ਼ਾਹ ਮੇਰੀ ਗੱਲ ਸੁਣਦਾ, ਇਸ ਲਈ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ।
ਰਾਮਦਾਸ ਪੁਰੀ ਮੈਂ ਪ੍ਰਿਥੀਆ ਰਹੂ ਧਾਮ ਕਰ।
ਸੁਲੀ ਨੂੰ ਵਿਦਾ ਕਰਕੇ ਪ੍ਰਿਥੀਆ ਆਪਣੇ ਘਰੇ ਆ ਗਿਆ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਰ ਬਣਾ ਕੇ ਰਹਿ ਰਿਹਾ ਹੈ।
ਥੋੜੀ ਕੁਛ ਭੇਟ ਆਵੇ ਤਪਿਉ ਰਹਿ ਰਾਤ ਦਿਨ।
ਤੇ ਹੁਣ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਤਾਂ ਇੱਥੇ ਰਹੇ ਨਹੀਂ, ਸੰਗਤਾਂ ਵਡਾਲੀ ਸਾਹਿਬ ਜਾਣ ਲੱਗ ਪਈਆਂ ਨੇ ਤੇ ਥੋੜੀ ਜਿਹੀ ਭੇਟਾ ਇਹਦੇ ਕੋਲ ਆਉਂਦੀ ਹੈ ਤੇ ਰਾਤ ਦਿਨ ਗੁੱਸੇ ਦੇ ਵਿੱਚ ਈਰਖਾ ਹੰਕਾਰ ਦੇ ਵਿੱਚ ਤਪਿਆ ਹੀ ਰਹਿੰਦਾ ਹੈ।
ਲਾਲਸਾ ਦਰਬ ਕੀ ਸਰਬ ਮੋਹਿ ਪੂਜੈ ਆਏ।
ਬਸ ਇਹਦੇ ਮਨ ਦੇ ਵਿੱਚ ਕੋਈ ਇੱਕ ਧਨ ਦੀ ਲਾਲਸਾ ਹੈ ਤੇ ਨਾਲ ਇਹ ਇੱਛਾ ਵੀ ਸਾਰੇ ਲੋਕ ਮੈਨੂੰ ਆ ਕੇ ਪੂਜਣ, ਮੇਰੇ ਪੈਰਾਂ ਤੇ ਮੱਥਾ ਟੇਕਣ।
ਵਾਡਾ ਵਡਿਆਈ ਪਿਤ ਸਮਤਾ ਕੋ ਚਾਹੇ ਮਨ।
ਤੇ ਮੇਰੀ ਵਡਿਆਈ ਦੁਨੀਆਂ ਦੇ ਵਿੱਚ ਸਾਰੇ ਵੱਧ ਜਾਵੇ ਤੇ ਜਿਵੇਂ ਪਿਤਾ ਗੁਰੂ ਰਾਮਦਾਸ ਮਹਾਰਾਜ ਦੀ ਲੋਕ ਸੇਵਾ ਪੂਜਾ ਪ੍ਰਤਿਸ਼ਠਾ ਕਰਦੇ ਸਨ ਤੇ ਮੇਰੀ ਵੀ ਉਹਨਾਂ ਵਾਂਗ ਪੂਜਾ ਹੋਵੇ।
ਸੰਗਤਾ ਅਨੁਜ ਪਾਸ ਜਾਤ ਕੋ ਬਲੋਕਾਂ ਸੁਣੇ।
ਤੇ ਜਦੋਂ ਸੁਣਦਾ ਵੀ ਕੁਛ ਸੰਗਤਾਂ ਆਈਆਂ ਨੇ ਤੇ ਉਹ ਅੰਮ੍ਰਿਤਸਰ ਸਾਹਿਬ ਹੋ ਕੇ ਹੁਣ ਵਡਾਲੀ ਸਾਹਿਬ ਚਲੀਆਂ ਗਈਆਂ ਨੇ ਤੇ ਕਈ ਵਾਰੀ ਵੇਖਦਾ ਵੀ ਹੈ, ਕਿਉਂਕਿ ਪਹਿਲਾਂ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਨੇ ਦਰਸ਼ਨ ਮੇਲੇ ਕਰਕੇ ਖਬਰਸਾਰ ਲੈ ਕੇ ਵਡਾਲੀ ਸਾਹਿਬ ਚਲੀਆਂ ਜਾਂਦੀਆਂ ਨੇ। ਜਦੋਂ ਇਹ ਸੰਗਤਾਂ ਨੂੰ ਜਾਂਦੀਆਂ ਵੇਖਦਾ ਨਾ ਮਨ ਦੇ ਵਿੱਚ, ਬਸ ਫਿਰ ਪੁੱਛੋ ਨਾ, ਬੜਾ ਦੁੱਖ ਮੰਨਦਾ ਹੈ।
ਕਿਉਂ ਕਿਉਂ ਬੜਾ ਕ੍ਰੋਧ ਜੋਤ ਈਰਖਾ ਕੋ ਬੋਧ ਬੈਨ।
ਬਿਨਾਂ ਬੋਧ ਗਿਆਨ ਤੋਂ ਇਸ ਬੇਵਕੂਫ ਨੂੰ ਜਿਵੇਂ ਜਿਵੇਂ ਸੰਗਤਾਂ ਨੂੰ ਵੇਖਦਾ ਉੱਧਰ ਜਾਂਦੇ ਆ ਤੇ ਸੁਣਦਾ ਹੈ ਵੀ ਅੱਜ ਸੰਗਤਾਂ ਹੋਰ ਆਈਆਂ ਨੇ ਉੱਥੇ ਵਡਾਲੀ ਸਾਹਿਬ ਚਲੀਆਂ ਗਈਆਂ, ਉਵੇਂ ਉਵੇਂ ਦੇ ਮਨ ਦੇ ਵਿੱਚ ਬੜਾ ਗੁੱਸਾ ਵੱਧਦਾ ਤੇ ਬਹੁਤ ਈਰਖਾ ਵੀ ਵੱਧਦੀ ਹੈ।
ਜੈਸੇ ਪੱਟ ਬੀਜ ਨੂੰ ਚਹਿਤ ਰੱਬ ਬੀਜਣੋ।
ਲੋਕ ਕਵੀ ਜੀ ਕਹਿੰਦੇ ਨੇ ਜਿਵੇਂ ਕੋਈ ਕਟਿਆਣ ਉਹ ਸੂਰਜ ਨੂੰ ਆਪਣੇ ਤੇਜ ਦੇ ਨਾਲ ਦਬਾਉਣਾ ਚਾਹੇ ਤੇ ਕਿਵੇਂ ਦਬਾ ਸਕਦਾ ਹੈ।
ਨਾ ਜਾਣੇ ਤੀਜ ਸ਼ੀਜ ਨੂੰ ਵਿਸਾਲਤਾ ਜਨਾਏ ਤਨ।
ਲੋ ਇਹ ਆਪਣੀ ਵਡਿਆਈ ਨੂੰ ਵਿਸ਼ੇਸ਼ਤਾ ਨੂੰ ਜਨਾ ਕੇ ਟਟਿਆਣ ਸੂਰਜ ਦੇ ਸਾਹਮਣੇ ਜਾਂਦਾ ਤੇ ਆਪਣਾ ਜਿਹੜਾ ਤੇਜ ਹੈ ਉਹ ਉਸਨੂੰ ਨਾਸ ਕਰਵਾ ਲੈਂਦਾ ਹੈ। ਇਸੇ ਤਰ੍ਹਾਂ ਹੁਣ ਜਿਹੜਾ ਪ੍ਰਿਥੀਆ ਹੈ ਇਹ ਤੇ ਟਟਿਆਣੇ ਵਾਂਗੂ ਹੈ, ਐਵੇਂ ਈਰਖਾ ਕਰ ਰਿਹਾ ਹੈ ਤੇ ਗੁਰੂ ਮਹਾਰਾਜ ਗਿਆਨ ਦੇ ਸੂਰਜ ਨੇ ਉਹਨਾਂ ਦੇ ਸਾਹਮਣੇ ਕੋਈ ਵਾਹ ਪੇਸ਼ ਨਹੀਂ ਇਹਦੀ ਚੱਲਦੀ।
ਪਾਤਸ਼ਾਹ ਪੰਚਮ ਪ੍ਰਪੰਚ ਕੋ ਨਾ ਰੰਚ ਜਾਣੈ।
ਉਧਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਕੋਈ ਛਲ ਫਰੇਬ ਕਰਨਾ ਜਾਣਦੇ ਹੀ ਨਹੀਂ ਹਨ।
ਤੂੰ ਤੋ ਹੀ ਸੁਭਾਵ ਰਹਿ ਗ੍ਰਾਮ ਤਿਸ ਜਾਏ ਕਰ।
ਗੁਰੂ ਮਹਾਰਾਜ ਦਾ ਸੁਭਾਵ ਬੜਾ ਸਿੱਧਾ ਹੈ, ਨਿਸ਼ਕਪਟ ਹੈ, ਸਰਲ ਸੁਭਾਅ ਹੈ ਤੇ ਹੁਣ ਵਡਾਲੀ ਸਾਹਿਬ ਜਾ ਕੇ ਰਹਿ ਪਏ ਹਨ।
ਪਰ ਉਪਕਾਰ ਹਿਤ ਧਾਰਨ ਸਰੀਰ ਕਰਿਓ।
ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਪਰਉਪਕਾਰ ਵਾਸਤੇ ਮਨ ਨੂੰ ਇਹ ਪਾਵਨ ਸਰੂਪ ਧਾਰਨ ਕੀਤਾ ਹੈ।
ਜਹਾਂ ਰਹੇ ਤਹਾਂ ਚਾਹੇ ਹਿਤ ਸਮੁਦਾਏ ਨਰ,
ਜਿੱਥੇ ਵੀ ਚਾਹੁੰਦੀਆਂ ਨੇ ਸੰਗਤਾਂ ਤੇ ਉੱਥੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ ਤੇ ਪਰਉਪਕਾਰ ਕਰਦੇ ਹਨ।
ਪੂਰਬ ਕਰਾਏ ਤਮ ਪਾਸ ਵੇ ਕੋ ਅਬਰਹਾਮ,
ਬੜਾ ਹੀ ਛੋਟਾ ਜਿਹਾ ਪਿੰਡ ਸੀ ਨਾ, ਉੱਥੇ ਜਾ ਕੇ ਗੁਰੂ ਮਹਾਰਾਜ ਨੇ ਆਪਣੇ ਰਹਿਣ ਦੇ ਲਈ ਤੇ ਉੱਥੇ ਪਹਿਲਾਂ ਜਾ ਕੇ ਘਰ ਬਣਵਾਏ, ਬੜੇ ਸੋਹਣੇ ਘਰ।
ਜਿੱਥੇ ਮੈਂ ਸੁਖੈਨ ਵਸੈ ਤੇਤੋਂ ਕੀਨ ਥਾਏ ਪਰ,
ਜਿੰਨੇ ਥਾਵਾਂ ਦੇ ਵਿੱਚ ਆਪ ਦੇ ਨਾਲ ਸੰਗਤਾਂ ਗਈਆਂ ਸਨ ਉਹਨਾਂ ਦੇ ਘਰ ਬਣਦਿਆਂ ਨੂੰ ਸਾਰੀ ਥਾਂ ਐਨ ਚੰਗੀ ਤਰ੍ਹਾਂ ਸਾਫ ਕਰ ਲਈ ਹੈ।
ਗਏ ਸੰਗ ਲੋਕ ਜਈ ਬਸੈ ਕਰ ਊਕ ਤੇ,
ਇੱਕ ਪਾਸੇ ਕੋਈ ਕਲੋਨੀ ਵਸਾਉਂਦੇ ਹੈ ਤੇ ਇਸ ਢੰਗ ਦੇ ਨਾਲ ਇਹਨਾਂ ਨੇ ਉੱਥੇ ਜਾ ਕੇ ਗੁਰੂ ਮਹਾਰਾਜ ਨੇ ਉਹ ਥਾਂ ਸਾਫ਼ ਕਰਵਾਈ ਹੈ ਤੇ ਆਪਣੇ ਤੇ ਸੰਗਤਾਂ ਦੇ ਰਹਿਣ ਲਈ ਘਰ ਬਣਾਏ ਹਨ।
ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ, ਔਰ
ਤੇ ਜਿੰਨੇ ਵੀ ਗੁਰਸਿੱਖ ਨੇ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਜਾ ਕੇ ਤੇ ਬੜਾ ਸੁਖ ਤੇ ਅਸ਼ੋਕ ਆਨੰਦ ਪ੍ਰਾਪਤ ਕਰਦੇ ਹਨ।
ਹੁਣ ਲਗਵਾਏ ਕੂਪ ਮਹਿਮਾ ਰੂਪ ਖਾਨੇ,
ਤੇ ਫਿਰ ਗੁਰੂ ਮਹਾਰਾਜ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜਿੱਥੇ ਪਾਣੀ ਵੀ ਥੋੜਾ ਹੈ, ਕਿਉਂਕਿ ਸੰਗਤਾਂ ਵੀ ਬੇਅੰਤ ਸਤਿਗੁਰੂ ਮਹਾਰਾਜ ਦੇ ਨਾਲ ਸਨ, ਹੋਰ ਵੀ ਸੰਗਤਾਂ ਬੇਅੰਤ ਆਉਂਦੀਆਂ ਸਨ, ਤੇ ਗੁਰੂ ਮਹਾਰਾਜ ਨੇ ਫਿਰ ਉੱਥੇ ਖੂਹ ਲਗਵਾਇਆ।
ਨਾਮ ਹੈ ਸ਼ੇਰਟਾ ਅਜੋ ਸੋ ਲੱਗ ਜਾਣੀਆਂ ਹੈ,
ਤੇ ਨਾਲੇ ਉਹਦੀ ਬੜੀ ਮਹਿਮਾ ਵੀ ਉਚਾਰਨ ਕੀਤੀ। ਉਹ ਕਿਹੜਾ ਖੂਹ ਹੈ? ਉਸਦਾ ਨਾਮ ਹੈ ਸ਼ੇਹਰਟਾ ਸਾਹਿਬ, ਇਹ ਬਡਾਲੀ ਸਾਹਿਬ ਦੇ ਬਿਲਕੁਲ ਨੇੜੇ ਹੀ ਪੈ ਜਾਂਦਾ ਹੈ। ਹੁਣ ਤੇ ਉੱਥੇ ਬਹੁਤ ਸੁੰਦਰ ਸਰੋਵਰ ਵੀ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬੜੀ ਸ਼ਾਨਦਾਰ ਬਣੀ ਹੋਈ ਹੈ। ਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਸ਼ੇਹਰਟਾ ਸਾਹਿਬ ਜਿੱਥੇ ਸ਼ੇਹਰਟ ਚੱਲ ਸਕਦੇ ਸਨ ਐਸਾ ਖੂਹ ਬਣਾਇਆ।
ਮੱਜਣ ਜੂ ਕਰੈ ਨਰ ਪਾਪਨ ਸੋ ਪਰ ਹਰ,
ਲੋ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜਾ ਸ਼ੇਹਰਟਾ ਸਾਹਿਬ ਖੂਹ ਹੈ ਇਹ ਵੀ ਇੱਕ ਤੀਰਥ ਹੈ ਗੁਰੂ ਘਰ ਦਾ, ਜਿਹੜਾ ਇੱਥੇ ਇਸ਼ਨਾਨ ਕਰੇਗਾ ਤੇ ਉਹਦੇ ਪਾਪ ਨਾਸ ਹੋ ਜਾਣਗੇ।
ਯੋਗ ਹੈ ਸੁਰਗ ਕੇ ਸਗਲ ਸੁਖ ਦਾਨੀਆਂ ਹੈ,
ਫਿਰ ਉਹ ਸਵਰਗ ਦੇ ਵਸਣ ਦੇ ਯੋਗ ਹੋ ਜਾਵੇਗਾ ਤੇ ਸਾਰੇ ਸੁਖਾਂ ਨੂੰ ਦੇਣ ਵਾਲਾ ਇਹ ਮਹਾਨ ਤੀਰਥ ਹੋਵੇਗਾ।
ਮਾਸ ਮਾਸ ਪ੍ਰਤੀ ਇਸ਼ਨਾਨੇ ਸਥਾਨ ਆਨ,
ਆਹ ਵੀ ਗੱਲ ਸੰਗਤਾਂ ਧਿਆਨ ਦੇ ਨਾਲ ਸੁਣ ਲੈਣ। ਹਜ਼ੂਰ ਕਹਿਣ ਲੱਗੇ ਜਿਹੜਾ ਹਰ ਮਹੀਨੇ ਮਹੀਨੇ ਆ ਕੇ ਸ਼ੇਹਰਟਾ ਸਾਹਿਬ ਖੂਹ ਤੇ ਇੱਥੇ ਆ ਕੇ ਇਸ਼ਨਾਨ ਕਰੇਗਾ,
ਨੰਦਨ ਆਨੰਦ ਲੈ ਨਾਰੀ ਦੁੱਖ ਹਾਨੀਆਂ ਹੈ,
ਭਾਈ ਪੁੱਤਰ ਦੀ ਦਾਤ ਪ੍ਰਾਪਤ ਕਰ ਲਵੇਗਾ ਤੇ ਸਾਰੀਆਂ ਮਾਈਆਂ ਬੀਬੀਆਂ ਹਰ ਪੰਚਮੀ ਵਾਲੇ ਦਿਨ ਹੁਣ ਵੀ ਉੱਥੇ ਸ਼ੇਹਰਟਾ ਸਾਹਿਬ ਜਾਂਦੀਆਂ ਨੇ, ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾਉਂਦੀਆਂ ਨੇ ਤੇ ਜਿਨ੍ਹਾਂ ਦੇ ਘਰੇ ਪੁੱਤਰ ਨਹੀਂ ਉਹਨਾਂ ਨੂੰ ਪੁੱਤਰ ਮਿਲ ਜਾਂਦਾ ਤੇ ਸਾਰੇ ਦੁੱਖਾਂ ਨੂੰ ਨਾਸ ਕਰ ਲੈਂਦੀਆਂ ਹਨ।
ਬਾਣਿਸ਼ਤ ਅਪਰ ਲਹਿ ਦੁਸਨ ਕੋ ਦਹਿ ਨਰ,
ਬਾਣਿਸ਼ਤ ਹੋਰ ਵੀ ਦਾਤਾਂ ਉੱਥੋਂ ਸੰਗਤਾਂ ਪ੍ਰਾਪਤ ਕਰਦੀਆਂ ਨੇ ਤੇ ਸਾਰੇ ਦੋਸ਼ਾਂ ਨੂੰ ਨਾਸ ਕਰਦੀਆਂ ਹਨ।
ਸਤਿਗੁਰੂ ਸ਼ਰਧਾ ਬਿਲੰਦ ਹੋਈ ਮਾਨੀਏ,
ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰਦਾ ਹੈ ਹਰ ਮਹੀਨੇ ਪੰਚਮੀ ਵਾਲੇ ਦਿਨ ਉੱਥੇ ਹਾਜ਼ਰੀ ਭਰਦਾ ਹੈ ਤੇ ਹਜ਼ੂਰ ਕਹਿੰਦੇ ਉਹਦੇ ਮਨ ਦੇ ਵਿੱਚ ਬਹੁਤ ਹੀ ਸ਼ਰਧਾ ਵੱਧ ਜਾਂਦੀ ਹੈ ਤੇ ਉਹਦੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੁੰਦੇ ਹਨ।
ਕਿਰਤ ਆਏ ਦੇਸ਼ ਦੇਸ਼ ਤੇ ਵਿਸ਼ੇਸ਼ਲੇ ਉਪਾਏ ਨੇ ਕੋ,
ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਗੁਰੂ ਕੇ ਪਿਆਰੇ ਸਿੱਖ ਆਉਂਦੇ ਨੇ ਤੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਵੀ ਲੈ ਕੇ ਆਉਂਦੇ ਹਨ।
ਬੂਝ ਬੂਝ ਜਾਤ ਹੈ ਬਡਾਲੀ ਗੁਰ ਪਾਸ ਕੋ,
ਪੁੱਛ ਕੇ ਵੀ ਗੁਰੂ ਮਹਾਰਾਜ ਕਿੱਥੇ ਨੇ ਜਦੋਂ ਪਤਾ ਲੱਗਦਾ ਬਡਾਲੀ ਸਾਹਿਬ ਨੇ ਉਸ ਪਾਸੇ ਵੱਲ ਨੂੰ ਸੰਗਤਾਂ ਵੀ ਹੀਰਾਂ ਕੱਸ ਦਿੰਦੀਆਂ ਹਨ।
ਅਨਕ ਪਦਾਰਥ ਸਕਾਰਥੇ ਕਰਤ ਨਰ,
ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਈ ਤਰ੍ਹਾਂ ਦੇ ਪਦਾਰਥ ਅਰਪਣ ਕਰਕੇ ਉਹਨਾਂ ਨੂੰ ਸਫਲ ਕਰਦੀਆਂ ਹਨ।
ਅਰਪੈ ਚਰਨ ਤੀਰ ਬੋਲੇ ਅਰਦਾਸ
ਕੋ, ਮਹਾਰਾਜ ਦੇ ਚਰਨਾਂ ਦੇ ਪਾਸ ਜਾ ਕੇ ਉਹ ਪਦਾਰਥ ਅਰਪਣ ਕਰਦੀਆਂ ਨੇ ਤੇ ਨਾਲ ਅਰਦਾਸ ਕਰਦੀਆਂ ਨੇ ਸੱਚੇ ਪਾਤਸ਼ਾਹ ਆਹ ਸਾਡੀ ਮੁਰਾਦ ਹੈ, ਆਹ ਅਰਦਾਸ ਬੇਨਤੀ ਹੈ, ਪੂਰੀ ਕਰ ਦਿਓ।
ਭੀੜ ਭਰੀ ਰਹੀ ਇੱਕ ਆਫਤ ਹੈ ਜਾਤ ਕੇ,
ਉੱਥੇ ਭੀੜ ਭਰੀ ਰਹਿੰਦੀ ਹੈ ਬਡਾਲੀ ਸਾਹਿਬ, ਕੋਈ ਆਉਂਦਾ ਦਰਸ਼ਨ ਕਰਨ ਵਾਸਤੇ, ਕੋਈ ਦਰਸ਼ਨ ਕਰਕੇ ਵਾਪਸ ਜਾਂਦਾ ਹੈ।
ਸੇਵਾ ਕੋਕਮਾਂ ਮੈਂ ਕਈ ਹਾਰ ਸੁਖ ਰਾਸ ਕੋ,
ਕਈ ਸੇਵਾ ਕਰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿ ਕੇ ਨਾਲੇ ਦਰਸ਼ਨ ਕਰਦੇ ਨਾਲੇ ਸੇਵਾ ਕਰਦੇ ਹਨ।
ਕਰਤੇ ਕਰਾਓ ਬਹੁ ਵਰਤੇ ਮਹੂਤ,
ਗੁਰਸਿੱਖ ਆ ਕੇ ਕੜਾ ਪ੍ਰਸ਼ਾਦੀ ਦੇਖ ਕਰਦੇ ਨੇ ਤੇ ਬੜਾ ਉਤਸ਼ਾਹ ਹੁੰਦਾ ਹੈ ਕਿਉਂਕਿ ਸੰਗਤਾਂ ਦੀ ਹੁੰਦੀ ਹੈ ਸ਼ਰਧਾ ਵੀ ਅਸੀਂ ਦੇਹ ਕਰਵਾਉਣੀ ਹੈ, ਅਰਦਾਸ ਕਰਵਾਉਣੀ ਹੈ। ਜਦੋਂ ਅਰਦਾਸ ਕਰਵਾਉਣੀ ਉਹ ਵੀ ਅਕਸਰ ਦੇਖ ਕੇ ਬਣਾਉਣੀ ਹੀ ਪੈਂਦੀ ਹੈ, ਕਿਉਂ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਕਿਹੜਾ ਪ੍ਰਸ਼ਾਦ ਦੀਆਂ ਦੇਗਾਂ ਸਜਦੀਆਂ, ਬੜਾ ਆਨੰਦ ਹੁੰਦਾ ਹੈ।
ਹਰਤੀ ਉਪਾਧ ਗਨ ਧਰਤੀ ਪ੍ਰਕਾਸ਼ ਕੋ,
ਤੇ ਸਾਰੀਆਂ ਉਪਾਧੀਆਂ ਨੂੰ ਨਾਸ਼ ਕਰਦੇ ਨੇ ਤੇ ਨਾਲ ਆਪਣੇ ਮਨ ਦੇ ਵਿੱਚ ਜਿਹੜਾ ਦੇਵੀ ਗਿਆਨ ਹੈ ਚਾਨਣ ਉਸਨੂੰ ਧਾਰਨ ਕਰਦੇ ਹਨ।
ਖੁਰਾਸਾਨ ਕਾਬਲ ਪਿਸ਼ੌਰ ਕਸ਼ਮੀਰਪੁਰ,
ਕਿੱਥੋਂ ਸੰਗਤਾਂ ਆਉਂਦੀਆਂ ਨੇ। ਖੁਰਾਸਾਨ ਕਾਬਲ ਤੇ ਪਿਸ਼ੌਰ ਇਹ ਸ਼ਹਿਰਾਂ ਦੇ ਨਾਮ ਹਨ ਤੇ ਕਸ਼ਮੀਰ ਤੋਂ ਵੀ ਸੰਗਤਾਂ ਆਉਂਦੀਆਂ।
ਸੰਨੀ ਕੇਪ ਲੰਮੇ ਦੇਸ਼ ਆਵੇ ਦਰਸਾਨ,
ਇਹ ਇਲਾਕਿਆਂ ਦੇ ਨਾਮ ਨੇ। ਤੰਨੀ ਕੇਪ ਲੰਮਾ ਦੇਸ਼, ਉੱਥੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਆਉਂਦੀਆਂ ਹਨ।
ਬਲਖ ਬੁਖਾਰਾ ਮੁਲਤਾਨ ਤੇ ਮਹਾਨ ਨਾਰ,
ਬਲਖ ਬੁਖਾਰਾ ਇਹ ਵੀ ਇੱਧਰ ਕਾਬਲ ਦੇ ਨੇੜੇ ਸ਼ਹਿਰ ਨੇ ਅਫਗਾਨਿਸਤਾਨ ਦੇ ਵਿੱਚ, ਤੇ ਮੁਲਤਾਨ ਤੋਂ ਵੀ ਬਹੁਤ ਸਾਰੇ ਮਾਈ ਭਾਈ ਆਉਂਦੇ ਹਨ।
ਸੰਗਤ ਪਹੁੰਚੇ ਆਏ ਭੇਟਿਆਂ ਅਰਪਾਨ ਹੈ,
ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਨ ਵਾਸਤੇ ਇਹਨਾਂ ਇਹਨਾਂ ਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਹਨ।
ਔਰ ਦੂਰ ਦੂਰ ਤੇ ਹਜ਼ੂਰ ਪੁਰ ਕਾਮਨਾ ਕੋ,
ਤੇ ਹੋਰ ਵੀ ਬੜੀਆਂ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਤੇ ਆਪਣੇ ਮਨ ਦੀਆਂ ਕਾਮਨਾ ਨੂੰ ਪੂਰੀਆਂ ਕਰਦੀਆਂ ਹਨ।
ਜ਼ਰੂਰ ਮੁਖ ਦੇਖ ਤੇ ਜ਼ਰੂਰ ਹਰ ਖਾਨ ਹੈ,
ਤੇ ਆਪਣੇ ਮਨ ਨੂੰ ਪ੍ਰਸੰਨ ਕਰਨ ਦੇ ਵਾਸਤੇ ਗੁਰੂ ਮਹਾਰਾਜ ਦੇ ਸੋਹਣੇ ਮੁਖ ਨੂੰ ਅਵਸ਼ ਆ ਕੇ ਤੱਕਦੀਆਂ ਹਨ, ਪਾਵ ਗੁਰੂ ਦੇ ਦਰਸ਼ਨ ਦੀਦਾਰ ਕਰਦੀਆਂ ਹਨ।
ਸਦਾ ਸੁਖ ਮਾਨ ਚਿਤ ਕਉ ਹੈ ਪਾਸ ਨਿਤ,
ਤੇ ਕਈ ਇਹੋ ਜਿਹੇ ਵੀ ਗੁਰਮੁਖ ਪਿਆਰੇ ਨੇ ਵੀ ਹਮੇਸ਼ਾ ਲਈ ਸੁਖ ਪ੍ਰਾਪਤ ਹੋਵੇ ਤੇ ਗੁਰੂ ਮਹਾਰਾਜ ਦੇ ਕੋਲ ਰਹਿੰਦੇ ਨੇ, ਕੋਲ ਰਹਿ ਕੇ ਸੇਵਾ ਕਰਦੇ ਹਨ।
ਦੇਵਤ ਸੁਜਾਨ ਥਿਤ ਲੈਨ ਹਿਰਦੈ ਗਿਆਨ ਹਿਤ,
ਲੋਕੀ ਐਸੇ ਵੀ ਗੁਰਮੁਖ ਪਿਆਰੇ ਨੇ ਜਿਹੜਾ ਬ੍ਰਹਮ ਗਿਆਨ ਪ੍ਰਾਪਤ ਕਰਨ ਦੇ ਵਾਸਤੇ ਉਹ ਗੁਰੂ ਮਹਾਰਾਜ ਦੇ ਕੋਲ ਰਹਿ ਕੇ ਨਿਰਮਾਣ ਤੇ ਨਿਸਕਾਮ ਸੇਵਾ ਕਰਦੇ ਹਨ।
ਦੁਸ਼ਮਣ ਦੇਖ ਦੇਖ ਦਾਹ ਹੋ ਤਾਂ ਦੁਖੀ ਬਾਹ,
ਤੇ ਜਿਹੜੇ ਗੁਰੂ ਘਰ ਦੇ ਦੁਸ਼ਮਣ ਨੇ ਜਿਹੜੇ ਬਿਨਾਂ ਮਤਲਬ ਤੋਂ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ ਪ੍ਰਿਥਵੀ ਵਰਗੇ, ਉਹ ਦੇਖ ਦੇਖ ਕੇ ਬਿਨਾਂ ਮਤਲਬ ਤੋਂ ਬਹੁਤੇ ਦੁਖੀ ਹੁੰਦੇ ਹਨ।
ਜਰੀ ਉਹਨਾਂ ਜਾਏ ਗੁਣ ਸਾਈਂ ਨਿੰਦ ਭਾਕ ਉੱਤੇ,
ਤੇ ਉਹਨਾਂ ਤੋਂ ਗੁਰੂ ਮਹਾਰਾਜ ਜੀ ਵੇਖ ਕੇ ਮਹਿਮਾ ਤੇ ਵਡਿਆਈ ਜਰੀ ਨਹੀਂ ਜਾਂਦੀ, ਤੇ ਬੜੇ ਖਿਜ ਕੇ ਗੁਰੂ ਮਹਾਰਾਜ ਦੀ ਨਿੰਦਿਆ ਵੀ ਕਈ ਲੋਕ ਕਰ ਰਹੇ ਹਨ।
ਬਕ ਕੇ ਕਰਮ ਕਰੇ ਹੰਸਨ ਕੀ ਰੀਸ ਧਰ,
ਪਰ ਭਾਈ ਸਾਹਿਬ ਕਹਿੰਦੇ ਨੇ ਉਹ ਪਖੰਡੀ ਲੋਕ ਨੇ ਜਿਹੜਾ ਬਿਨਾਂ ਮਤਲਬ ਤੋਂ ਈਰਖਾ ਕਰਦੇ ਨੇ ਤੇ ਬਗਲਿਆਂ ਵਰਗੇ ਦੰਭ ਦੇ ਪਖੰਡ ਕਰਮ ਕਰਦੇ ਹਨ ਤੇ ਨਾਲ ਹੰਸਾਂ ਦੀ ਬਰਾਬਰੀ ਕਰਨਾ ਚਾਹੁੰਦੇ ਹਨ।
ਉਗਰਾ ਕਪਟ ਜਨ ਧਾਨਿਆ ਵਿਲਾਖ ਉੱਤੇ,
ਤੇ ਫਿਰ ਉਹ ਜਦੋਂ ਉਹਨਾਂ ਦਾ ਪਾਜ ਉਗੜ ਜਾਂਦਾ ਹੈ ਤੇ ਪਤਾ ਲੱਗ ਜਾਂਦਾ ਸੰਗਤਾਂ ਨੂੰ ਵੀ ਇੱਥੇ ਧਨ ਦੇ ਲੋਭੀ ਨੇ, ਧਾਨੀ ਮੰਗਦੇ ਆ, ਹੋਰ ਇਹਨਾਂ ਨੂੰ ਕੋਈ ਸਾਡੇ ਤੱਕ ਮਤਲਬ ਨਹੀਂ ਹੈ।
ਬਸ ਨਾ ਬਸਾਈ ਠਾਨੇ ਅਨਕੋ ਪਾਏ ਮੂੜ,
ਭਾਈ ਸਾਹਿਬ ਲਿਖਦੇ ਨੇ ਉਹਨਾਂ ਦੀ ਕੋਈ ਵਾਹ ਪੇਸ਼ ਨਹੀਂ ਚੱਲਦੀ। ਜਿਹੜੇ ਮੂਰਖ ਲੋਕ ਨੇ ਬੜੇ ਯਤਨ ਕਰਦੇ ਨੇ ਵੀ ਸੰਗਤਾਂ ਸਾਡੀ ਪਾਸ ਆਉਣ, ਭੇਟਾ ਪੂਜਾ ਸਾਨੂੰ ਦੇਣ, ਪਰ ਗੱਲ ਨਹੀਂ ਬਣਦੀ।
ਝੂਠੇ ਹੋਏ ਵਿਵਾਦ ਤੇ ਮਹਾਨ ਮਨ ਮਾਖ ਤੇ,
ਫਿਰ ਉਹ ਝੂਠੇ ਹੋ ਕੇ ਤੇ ਵਿਵਾਦ ਝਗੜਾ ਕਰਦੇ ਨੇ ਤੇ ਨਾਲ ਮਨ ਦੇ ਵਿੱਚ ਬਹੁਤ ਕ੍ਰੋਧ ਗੁੱਸਾ ਵੀ ਧਾਰਨ ਕਰਦੇ ਹਨ।
ਹਿਰਦੇ ਗੂਪ ਰਾਗ ਤੇ ਬੁਲੰਦ ਵਿਸ਼ਾ ਕਾਂਖ ਤੇ,
ਭਾਈ ਸਾਹਿਬ ਕਹਿੰਦੇ ਨੇ ਹਿਰਦੇ ਦੇ ਵਿੱਚ ਜਿਹੜੀ ਅਸਲੀ ਗੱਲ ਹੈ ਉਹਨੂੰ ਤੇ ਗੁਪਤ ਰੱਖਦੇ ਨੇ ਪਖੰਡੀ ਲੋਕ ਪ੍ਰਿਥਵੀ ਵਰਗੇ, ਅੰਦਰੋਂ ਤੇ ਵਿਸ਼ਿਆਂ ਨੂੰ ਚਾਹੁੰਦੇ ਨੇ, ਭਾਵ ਅੰਦਰ ਉਹਨਾਂ ਦੇ ਵਿਕਾਰ ਨੇ, ਵਿਸ਼ੇ ਸੁੱਖ ਭੋਗਣਾ ਚਾਹੁੰਦੇ ਹਨ।
ਵੱਡਿਓ ਕੀ ਸੀਮ ਨਾਗ ਤੇ ਨਾ ਸੇਵਾ ਵੇਖੇ ਗਾਖ ਤੇ,
ਜਿਹੜੇ ਵੱਡੇ ਸਤਿਗੁਰੂ ਸਾਹਿਬਾਨ ਦੀ ਮਰਜ਼ਾਦਾ ਬਣਾਈ ਹੋਈ ਉਹਨੂੰ ਉਲੰਘ ਜਾਂਦੇ ਨੇ, ਭਾਵ ਗੁਰੂ ਗੁਰਮਤਿ ਦੇ ਅਸੂਲਾਂ ਨੂੰ ਟੱਪ ਜਾਂਦੇ ਨੇ ਤੇ ਨਾ ਸੇਵਾ ਵੇਖੇ ਗਾਖ ਕੇ ਕਦੇ ਸੇਵਾ ਦੇ ਵਿੱਚ ਵੀ ਬਹੁਤਾ ਪਿਆਰ ਨਹੀਂ ਰੱਖਦੇ, ਭਾਵ ਦਿਲੋਂ ਪਿਆਰ ਦੇ ਨਾਲ ਕਦੇ ਸੇਵਾ ਵੀ ਨਹੀਂ ਕਰਦੇ।
ਸੋਈਆ ਗ੍ਰਾਮ ਬੰਡਾਲੀ ਬਸੇ ਸੁੱਖ ਸੋ,
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਦੇ ਨਾਲ ਬੰਡਾਲੀ ਨਗਰ ਦੇ ਵਿੱਚ ਵਸੇ ਹਨ।
ਨਵ ਮਾਸ ਤਾਂ ਇਸ ਭਾਂਤ ਬਿਤਾਏ,
ਲੋ ਕਰੀਬ ਕਰੀਬ 9 ਮਹੀਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਰਹਿੰਦੇ ਆ ਗੁਜ਼ਾਰੇ।
ਸਿੱਖ ਸਮੂਹ ਕੀ ਸ੍ਰੀ ਕਰੇ,
ਤੇ ਗੁਰੂ ਮਹਾਰਾਜ ਜਿਹੜੇ ਸਮੂਹ ਗੁਰਸਿੱਖ ਮਾਈ ਭਾਈ ਆਉਂਦੇ ਨੇ ਉਹਨਾਂ ਦੀ ਕਲਿਆਣ ਕਰਦੇ ਹਨ।
ਸਤਨਾਮ ਰਹਿ ਲਿਵ ਦੀਪ ਲਗਾਏ,
ਤੇ ਨਾਲੇ ਸਤਨਾਮ ਉਚਾਰਨ ਕਰਦੇ ਨੇ ਤੇ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਉਹਦੀ ਗੁਰੂ ਮਹਾਰਾਜ ਵਾਹਿਗੁਰੂ ਦੇ ਚਰਨਾਂ ਵਿੱਚ ਲਿਵਲਾ ਦਿੰਦੇ ਹਨ।
ਮੀਲ ਰਹਿ ਬਹੁ ਸੰਗਤ ਕੋ,
ਉੱਥੇ ਹਮੇਸ਼ਾ ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਬਣਿਆ ਰਹਿੰਦਾ ਹੈ।
ਧਨ ਬ੍ਰਿੰਦ ਪਦਾਰਥ ਭੇਟ ਚੜਾਏ,
ਸੰਗਤਾਂ ਬਹੁਤ ਸਾਰਾ ਧਨ ਤੇ ਹੋਰ ਭੇਟਾ ਲਿਆ ਕੇ ਚੜਾਉਂਦੀਆਂ ਹਨ।
ਸੋ ਪੁਕਾਰ ਕੇ ਕਾਰਨ ਸ੍ਰੀ ਗੁਰ,
ਉਹ ਜਿਹੜਾ ਸੰਗਤਾਂ ਦਾ ਧਨ ਹੈ ਗੁਰੂ ਮਹਾਰਾਜ ਸੰਗਤਾਂ ਦੇ ਪਰਉਪਕਾਰ ਕਰਨ ਵਾਸਤੇ ਖਰਚਦੇ ਹਨ।
ਉਪਤੇ ਆਦਿਕ ਦੇ ਬਣਵਾਏ,
ਕੋਈ ਖੂਹ ਲਗਵਾ ਦਿੰਦੇ ਨੇ, ਲੰਗਰ ਛਕਾ ਦਿੰਦੇ ਨੇ, ਕੋਈ ਸਰੋਵਰ ਬਣਾ ਨਹੀਂ ਦੇ, ਇਸ ਤਰ੍ਹਾਂ ਪਰਉਪਕਾਰ ਲਈ ਉਹ ਤੁਹਾਨੂੰ ਖਰਚ ਰਹੇ ਹਨ।
ਦੇਵ ਚਲੇ ਦਿਨ ਰਹਿਣ ਨਿਰੰਤਰ,
ਤੇ ਦਿਨ ਰਾਤ ਗੁਰੂ ਮਹਾਰਾਜ ਦਾ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ।
ਬ੍ਰਿੰਦ ਮਸੰਦ ਹੀ ਕਾਰ ਗੁਜ਼ਾਰੇ,
ਤੇ ਬਹੁਤ ਸਾਰੇ ਜਿਹੜੇ ਜਥੇਦਾਰ ਨੇ ਮੁਖੀ ਸੇਵਾਦਾਰ, ਉਹ ਹਮੇਸ਼ਾ ਗੁਰੂ ਘਰ ਦੀ ਕਾਰ ਸੇਵਾ ਕਰਦੇ ਹਨ।
ਆਪ ਗੁਰੂ ਧਨ ਕੋ ਨਾ ਛੁਵੇ ਕਰ,
ਤੇ ਗੁਰੂ ਮਹਾਰਾਜ ਦਾ ਆਪਣਾ ਅਸੂਲ ਇਹ ਸੀ ਜੋ ਸੰਗਤਾਂ ਵੱਲੋਂ ਮਾਇਆ ਆਉਂਦੀ ਗੁਰੂ ਮਹਾਰਾਜ ਆਪ ਉਸਨੂੰ ਹੱਥ ਵੀ ਨਹੀਂ ਸਨ ਲਾਉਂਦੇ।
ਦੇਵ ਗਿਆਨ ਧਰੈ ਜੋ ਅਗਾਰੈ,
ਤੇ ਜਿਹੜੀ ਮਾਇਆ ਆਉਂਦੀ ਹੈ ਤੇ ਉਹ ਸੇਵਕ ਹੀ ਉਸਨੂੰ ਸੰਭਾਲਦੇ ਨੇ, ਤੇ ਉਹ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਹੁੰਦੀ ਉਸੇ ਤਰ੍ਹਾਂ ਹੀ ਕਰਦੇ ਹਨ।
ਲਈ ਸੰਭਾਰ ਪਦਾਰਥ ਕੋ ਸਭ,
ਲੋ ਸਾਰੇ ਪਦਾਰਥਾਂ ਨੂੰ ਸੇਵਕ ਹੀ ਸੰਭਾਲ ਲੈਂਦੇ ਹਨ।
ਮੈਂ ਖਰਚਾਂ ਜਿਵੇਂ ਆਪ ਉਚਾਰ,
ਪਰ ਉਹ ਸੇਵਕ ਵੀ ਸਾਰੇ ਆਗਿਆਕਾਰੀ ਨੇ, ਜਿੱਥੇ ਗੁਰੂ ਮਹਾਰਾਜ ਦਾ ਹੁਕਮ ਹੁੰਦਾ ਹੈ ਉੱਥੇ ਉਸ ਮਾਇਆ ਨੂੰ ਸੰਗਤਾਂ ਦੇ ਧਨ ਨੂੰ ਖਰਚਦੇ ਹਨ।
ਕੇਵਲ ਹੇਤ ਸਵੈ ਉਪਕਾਰ ਕੇ,
ਤੇ ਗੁਰੂ ਮਹਾਰਾਜ ਤਾਂ ਕੇਵਲ ਪਰਉਪਕਾਰ ਵਾਸਤੇ ਹੀ ਸੰਸਾਰ ਦੇ ਵਿੱਚ ਆਏ ਹਨ।
ਫਿਰ ਤ੍ਰਲੋਕ ਪ੍ਰਸੰਸ ਪਸਾਰੇ,
ਤੇ ਵੇਖ ਵੇਖ ਕੇ ਤਿੰਨੇ ਲੋਕਾਂ ਵਿੱਚ ਲੋਕ ਗੁਰੂ ਮਹਾਰਾਜ ਦੀ ਪ੍ਰਸੰਸਾ ਕਰਦੇ ਨੇ, ਸਿਫਤ ਸਲਾਹ ਕਰਦੇ ਹਨ।
ਮਾਸ ਚੜੂ ਦਸਮੋ ਗਰਭ ਕੋ ਜਾਵ,
ਲੋਕ ਕਹਿੰਦੇ ਜਦੋਂ ਹੁਣ ਦਸਵਾਂ ਮਹੀਨਾ ਚੜਿਆ ਹੈ, ਕਿਉਂਕਿ ਬਾਬਾ ਜੀ ਦੇ ਬਚਨ ਪੂਰੇ ਕਰਨੇ ਸਨ, ਗੁਰੂ ਗਿਆਨ ਨੂੰ ਕਿੱਧਰ ਨੂੰ ਭਾਜੜ ਪਈ ਹੋਈ ਹੈ, ਤੇ ਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਛੱਡ ਕੇ ਬਡਾਲੀ ਸਾਹਿਬ ਚਲੇ ਗਏ। ਉਹ ਪ੍ਰਸੰਗ ਤੁਸੀਂ ਸੁਣ ਲਿਆ, ਪਰ ਉੱਥੇ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਨੇ, ਛੋਟੇ ਜਿਹੇ ਪਿੰਡ ਨੂੰ ਗੁਰੂ ਕੀ ਵਡਾਲੀ ਹੋਣ ਦਾ ਮਾਣ ਬਖਸ਼ਿਆ। ਹੁਣ ਜਦੋਂ ਵੀ ਇਹ 9 ਮਹੀਨੇ ਪੂਰੇ ਹੋ ਗਏ, ਦਸਵਾਂ ਮਹੀਨਾ ਚੜ ਗਿਆ,
ਉਤ ਪਏ ਸੋ ਪ੍ਰਸੂਤ ਸਮਾ,
ਉਸ ਵੇਲੇ ਹੁਣ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ।
ਤਾਏ ਜੇ ਸਿਆਣੀ ਬੁਲਾਏ ਲਈ ਤਬ,
ਜਿਹੜੀਆਂ ਸਿਆਣੀਆਂ ਨਰਸਾਂ ਸਨ, ਦਾਈਆਂ ਸਨ, ਉਹਨਾਂ ਨੂੰ ਬੁਲਾ ਲਿਆ।
ਆਨਾ ਸੀਸ ਦੀ ਆਨੰਦ ਜਮੋ,
ਉਹਨਾਂ ਨੇ ਆ ਕੇ ਅਸੀਸ ਦੀ, ਤੁਹਾਡੇ ਘਰੇ ਸਾਹਿਬਜ਼ਾਦਾ ਪੈਦਾ ਹੋਵੇ।
ਕੁਸ਼ਟਯੰਤਰ ਦੀਪਕ ਆਠ,
ਲੋ ਉਸ ਵੇਲੇ ਜਿਸ ਕਮਰੇ ਦੇ ਵਿੱਚ ਮਾਤਾ ਗੰਗਾ ਜੀ ਨਿਵਾਸ ਕਰ ਰਹੇ ਸਨ, ਉੱਥੇ 8 ਦੀਵੇ ਰਾਤ ਨੂੰ ਜਗ ਰਹੇ ਸਨ।
ਦਿਪਾਏ ਤਰੇ ਕਰ ਦੂਰਤਮ,
ਤੇ ਉਸ ਵੇਲੇ ਉਹ ਵੀ ਚਾਨਣ ਦੇ ਵਾਸਤੇ 8 ਦੀਵੇ ਜਗਾ ਕੇ ਰੱਖੇ ਸਨ, ਵੀ ਉਹਦੇ ਨਾਲ ਕੋਈ ਹਨੇਰਾ ਨਾ ਹੋਵੇ ਕਿਸੇ ਪਾਸੇ।
ਸੋਣ ਸਭਾ ਸ਼ੁਭ ਵਾਰਨ ਛਤਰਨ,
ਉਸ ਵੇਲੇ ਬੜੇ ਚੰਗੇ ਸਗਨ ਵੀ ਆ ਕੇ ਜੁੜਦੇ ਨੇ, ਦਿਨ ਵੀ ਚੰਗਾ ਤੇ ਹੋਰ ਜਿਹੜੇ ਨਛੱਤਰ ਸਨ ਉਹ ਵੀ ਚੰਗੇ ਆ ਕੇ ਜੁੜੇ।
ਨੌ ਗ੍ਰਹਿ ਆਣ ਕੇ ਕੀਨ ਨਮੋ,
ਤੇ ਜਿਹੜੇ 9 ਗ੍ਰਹਿ ਨੇ ਉਹਨਾਂ ਨੇ ਵੀ ਆ ਕੇ ਗੁਰੂ ਮਹਾਰਾਜ ਦੇ ਦਰ ਤੇ ਆ ਕੇ ਸਿਰ ਝੁਕਾਇਆ, ਨਮਸਕਾਰ ਕੀਤੀ, ਭਾਵ ਆਪਣੇ ਆਪ ਹੀ ਇਹ ਸਾਰੇ ਜਿਹੜੇ ਲਗਨ ਸਗਨ ਨੇ ਉੱਥੇ ਆ ਕੇ ਢੁੱਕ ਗਏ ਹਨ।
ਸੰਮਤ 1652,
ਲੋ ਭਾਈ ਸਾਹਿਬ ਸੰਮਤ ਦੱਸਦੇ ਨੇ ਵੀ ਉਸ ਵੇਲੇ ਸੰਮਤ 1652 ਸੀ।
ਹੜ 21 ਕੋ ਦਿਨ 200,
ਭਾਵ ਵਿਕਰਮੀ ਸੰਮਤ 1652 ਸੀ ਤੇ ਹੜ ਦਾ ਮਹੀਨਾ ਸੀ ਤੇ 21 ਦਿਨ ਚੱਲਿਆ ਗਿਆ ਸੀ।
ਜਾਮਨੀ ਆਦਿ ਬਤੀਤ ਭਈ ਜਾਵ,
ਜਦੋਂ ਅੱਧੀ ਰਾਤ ਬਤੀਤ ਹੋਈ ਹੈ, ਭਾਵ ਜਦੋਂ ਇੱਕ ਕੋਈ ਸਵਾ ਇੱਕ ਦਾ ਸਮਾਂ ਹੋਇਆ,
ਪੱਕ ਨਛੱਤਰ ਸਮੋ ਤਬ ਹੋ,
ਤੇ ਉਸ ਵੇਲੇ ਪੁੱਖ ਨਛੱਤਰ ਦਾ ਸਮਾਂ ਆ ਕੇ ਢੁੱਕ ਗਿਆ।
ਔਰ ਕਲੀ ਗ੍ਰਹਿ ਰਾਜ ਕੋ ਜੋਗ ਪਹਾੜ,
ਲੋ ਹੋਰ ਵੀ ਜਿਹੜੇ ਚੰਗੇ ਚੰਗੇ ਜਿਹੜੇ ਆਪਣੇ ਗ੍ਰਹਿ ਸਨ ਤੇ ਉਹਨਾਂ ਦਾ ਬੜਾ ਇਹ ਰਾਜ ਯੋਗ ਸੰਯੋਗ ਬਣਿਆ ਹੈ।
ਰੂਪ ਮਨੋਗ ਸੋ ਬਾਲਕ ਜੋ,
ਤੇ ਕਿਉਂਕਿ ਹੁਣ ਬੜੇ ਸੁੰਦਰ ਰੂਪ ਵਾਲਾ ਸਾਹਿਬ ਜ਼ਿਆਦਾ ਪ੍ਰਗਟ ਹੋ ਰਿਹਾ ਹੈ।
ਸਾਇਰ ਸੇਵਤ ਤੇ ਜਨਮਿਓ ਸੋਣੋ,
ਲੋ ਜਦੋਂ ਨਰਸਾਂ ਤੇ ਦਾਈਆਂ ਸੇਵਾ ਕਰ ਰਹੀਆਂ ਸਨ ਤੇ ਉਸ ਵੇਲੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ,
ਦੇਖ ਆਨੰਦ ਕਰੇ ਸਭ ਕੋ,
ਜਿਹੜੇ ਮਾਈ ਭਾਈ ਆ ਕੇ ਉਸ ਹੋਣਹਾਰ ਬਾਲ ਸਤਿਗੁਰੂ ਦੇ ਦਰਸ਼ਨ ਕਰਦੇ ਨੇ ਤੇ ਸਾਰੇ ਪ੍ਰਸੰਨ ਹੁੰਦੇ ਹਨ।
ਦੋਹਰਾ ਆਦਤ ਵਾਰ ਸੂ ਦਿਨ ਮਹਾਂਥਿਤ ਇਕਾਦਸੀ ਜਾਨ।
ਉਹ ਭਾਈ ਸਾਹਿਬ ਕਹਿੰਦੇ ਜਿਸ ਦਿਨ ਸਤਿਗੁਰੂ ਦਾ ਅਵਤਾਰ ਹੋਇਆ ਅੰਮ੍ਰਿਤ ਵੇਲੇ ਐਤਵਾਰ ਦਿਨ ਸੀ ਤੇ ਉਸ ਵੇਲੇ ਇਕਾਦਸੀ ਥਿਤ ਸੀ।
ਸ਼ੁਕਲ ਪੱਖ ਆਖਾੜ ਕੋ ਪ੍ਰਗਟੇ ਗੁਰੂ ਮਹਾਨ
ਤੇ ਚਾਨਣ ਪੱਖ ਸੀ, ਭਾਵ ਉਸ ਵੇਲੇ ਦੀ ਸੁਧੀ ਪੱਖ ਦੀ ਗਿਆਰਵੀਂ ਥਿਤ ਸੀ ਤੇ ਹਾੜ ਦਾ ਮਹੀਨਾ ਸੀ। ਉਸ ਦਿਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੀ ਵਡਾਲੀ ਵਿੱਚ ਪ੍ਰਗਟ ਹੋ ਗਏ।
ਚਾਰੂ ਪ੍ਰਕਾਸ਼ ਆਵਾਸ ਭਇਓ।
ਭਾਈ ਸਾਹਿਬ ਕਹਿੰਦੇ ਨੇ ਗੁਰੂ ਮਹਾਰਾਜ ਦੇ ਅਵਤਾਰ ਹੋਣ ਦੇ ਸਮੇਂ ਤੇ ਚਾਰੇ ਪਾਸੇ ਘਰ ਦੇ ਵਿੱਚ ਚਾਨਣੀ ਚਾਨਣ ਹੋ
ਗਿਆ। ਜਦੋਂ
ਬਾਈਆਂ ਨੇ ਪਹਿਲਾਂ ਗੁਰੂ ਮਹਾਰਾਜ ਦੇ ਅਵਤਾਰ ਧਾਰਨ ਕਰਦਿਆਂ ਸਾਰ ਦਰਸ਼ਨ ਕੀਤੇ ਉਹ ਬੇਬਸ ਹੋ ਗਈਆਂ ਤੇ ਬਲਿਹਾਰ ਜਾਣ ਲੱਗੀਆਂ।
ਹਾਰੂ ਉਦਿਓ ਮਨ ਕੋ ਜਨ ਚੰਦ,
ਮਨ ਨੂੰ ਚਰਾਉਣ ਵਾਲਾ, ਮਨ ਨੂੰ ਹਰਨ ਵਾਲਾ ਸੋਹਣਾ ਪੂਰਨ ਮਾਸੀ ਦਾ ਚੰਦਰਮਾ ਹੀ ਚੜ ਪਿਆ ਹੈ।
ਬਲੰਦ ਸਰੂਪ ਸ਼ੁਭ ਸਮ ਮਾਰੋ,
ਕਾਮਦੇਵ ਦਾ ਬੜਾ ਸੁੰਦਰ ਰੂਪ ਮੰਨਿਆ ਇਸ ਤਰ੍ਹਾਂ ਦਾ ਸਤਿਗੁਰੂ ਦਾ ਮੁਖ ਕਾਮਦੇਵ ਵਰਗਾ ਬੜਾ ਹੀ ਸੁੰਦਰ ਸੋਭਾ ਦੇ ਰਿਹਾ ਹੈ।
ਮਾਰੂ ਰਤੂਨ ਕੋ ਸੇਵਕ ਤਾਰਕ,
ਦੁਸ਼ਮਣਾਂ ਨੂੰ ਮਾਰਨ ਵਾਲਾ ਤੇ ਸੇਵਕਾਂ ਨੂੰ ਤਾਰਨ ਵਾਲਾ ਸਤਿਗੁਰੂ ਗੁਰੂ ਆਪ ਆਇਆ ਹੈ।
ਮੋਹਣੀ ਮੂਰਤ ਬੁੱਧ ਉਦਾਰੋ,
ਬੜੀ ਮਨਮੋਹਣੀ ਮੂਰਤ ਹੈ ਤੇ ਬੜੀ ਉੱਜਲ ਬੁੱਧੀ ਦੇ ਮਾਲਕ ਹਨ।
ਦਾਰੂ ਸੋ ਦੋਸ਼ ਹੁਤਾਸਨ ਪਾਨ,
ਲੋ ਜਿਵੇਂ ਕਹਿੰਦੇ ਵੀ ਜਿਹੜਾ ਦਾਰੂ ਪਾਵ ਦੋਸ਼ਾਂ ਰੂਪੀ ਦਾਰੂ ਲੱਕੜਾਂ ਨੂੰ ਬਾਲਣ ਨੂੰ ਸਾੜਨ ਵਾਸਤੇ ਮਾਨੋ ਇਹ ਪ੍ਰਚੰਡ ਅਗਨੀ ਵਾਂਗ ਪ੍ਰਗਟ ਹੋਏ ਹਨ।
ਬਲ ਪਰਾਕਰਮ ਜਾ ਬਿਥਰਾ ਦਿਸ ਚਾਰੂ,
ਤੇ ਜਿਨ੍ਹਾਂ ਦਾ ਬਲ ਤੇ ਪਰਾਕਰਮ ਦਾ ਅਰਥ ਹੈ ਪੁਰਸ਼ਾਰਥ ਚਾਰੇ ਦਿਸ਼ਾ ਦੇ ਵਿੱਚ ਫੈਲੇਗਾ।
ਜੀਵਕ ਮੰਦ ਬਿਲੰਦ ਪ੍ਰਕਾਸ਼ ਤੇ,
ਗੁਰੂ ਮਹਾਰਾਜ ਦੇ ਅਵਤਾਰ ਹੋਣ ਦੇ ਸਮੇਂ ਐਸਾ ਕੁਦਰਤੀ ਤੌਰ ਤੇ ਚਾਨਣ ਹੋਇਆ ਜਿਸ ਦੇ ਨਾਲ ਉਹ ਦੀਵਿਆਂ ਦੀ ਰੋਸ਼ਨੀ ਮੱਧਮ ਪੈ ਗਈ ਹੈ।
ਧਾਇ ਪਈ ਵਿਸਮੈ ਹਰ ਖਾਵਤ,
ਜਿਹੜੀਆਂ ਦਾਈਆਂ ਸੀ ਵੇਖ ਕੇ ਗੁਰੂ ਮਹਾਰਾਜ ਦੇ ਤੇਜ ਪ੍ਰਤਾਪ ਨੂੰ ਹੈਰਾਨ ਹੋ ਗਈਆਂ।
ਬਾਲ ਅਨੇਕ ਪਏ ਮਮ ਹਾਥ,
ਉਹਨਾਂ ਵਿੱਚੋਂ ਵੱਡੀ ਦਾਈ ਸੀ ਕਹਿਣ ਲੱਗੀ ਮੇਰੇ ਹੱਥੋਂ ਬਹੁਤ ਸਾਰੇ ਬੱਚਿਆਂ ਨੇ ਜਨਮ ਲਿਆ ਹੈ,
ਨਹੀਂ ਇਸ ਕੇ ਸਮ ਕੋ ਦੁੱਖ ਪਾਵਤ,
ਪਰ ਇਹਨਾਂ ਵਰਗਾ ਸੋਹਣਾ ਤੇ ਇਹਨਾਂ ਵਰਗਾ ਸਡੌਲ, ਇਹਨਾਂ ਵਰਗਾ ਹੋਰ ਖੂਬਸੂਰਤ ਮੈਂ ਹੁਣ ਤੱਕ ਕੋਈ ਬਾਲ ਨਹੀਂ ਦੇਖਿਆ।
ਸੁੰਦਰ ਸੂਰਤ ਸ਼ੋਭ ਤੇ ਪੂਰਤ,
ਇਹਨਾਂ ਦੀ ਬੜੀ ਸੋਹਣੀ ਸ਼ਕਲ ਹੈ ਤੇ ਸੋਭਾ ਦੇ ਨਾਲ ਭਰਪੂਰ ਹੈ।
ਸ੍ਰੀ ਮੁਖ ਮੰਦ ਮਨੋ ਮੁਸਕਾਵਤ,
ਛੋਟੀ ਉਮਰੇ ਜਦੋਂ ਬੱਚੇ ਜਨਮ ਲੈਂਦੇ ਨੇ ਰੋਂਦੇ ਨੇ, ਪਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਅਵਤਾਰ ਧਾਰਿਆ ਉਸ ਵੇਲੇ ਵੀ ਹੱਸ ਰਹੇ ਸਨ ਤੇ ਹੱਸਦਿਆਂ ਮੁਸਕਰਾਉਂਦਿਆਂ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਸੰਸਾਰ ਵਿੱਚ ਪ੍ਰਵੇਸ਼ ਕੀਤਾ।
ਆਪ ਕੋ ਪੀਰ ਨਾ ਮਾਤ ਕੋ ਪੀਰ,
ਨਾ ਤੇ ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਪੀੜਾ ਨੂੰ ਸਹਾਰਿਆ ਤੇ ਨਾ ਹੀ ਮਾਤਾ ਜੀ ਨੂੰ ਕੋਈ ਤਕਲੀਫ ਹੋਣ ਦਿੱਤੀ।
ਸਤੀਰ ਪ੍ਰਸੰਨਤਾ ਪੂਰ ਉਪਾਵਤ,
ਬੜੇ ਧੀਰਜ ਵਾਲੇ ਗੰਭੀਰ ਸੁਭਾਅ ਦੇ ਮਾਲਕ ਸਤਿਗੁਰੂ ਪ੍ਰਗਟ ਹੋਏ ਨੇ ਤੇ ਸਭ ਨੂੰ ਬੜੀ ਭਾਰੀ ਪ੍ਰਸੰਨਤਾ ਪੈਦਾ ਕਰ ਦਿੱਤੀ।
ਕਵਿਤ ਬੀਜਰੀ ਪ੍ਰਕਾਸ਼ ਜਿਵੇਂ ਤੇਜ ਕੋ ਉਜਾਸੈ ਤੈਮ,
ਜਿਵੇਂ ਅਸਮਾਨੀ ਬਿਜਲੀ ਚਮਕਦੀ ਹੈ ਇਸ ਤਰ੍ਹਾਂ ਗੁਰੂ ਮਹਾਰਾਜ ਬੜੇ ਤੇਜ ਪ੍ਰਕਾਸ਼ ਨੂੰ ਪ੍ਰਗਟ ਕਰ ਰਹੇ ਹਨ।
ਰੁਜਨ ਕੋ ਪਾਸ਼ਾ ਤਬ ਕੰਗ ਕੋ ਸੁਣਾਇਓ ਹੈ,
ਜਿਵੇਂ ਅਸਮਾਨੀ ਬਿਜਲੀ ਦਾ ਪ੍ਰਕਾਸ਼ ਹੁੰਦਾ ਇਸ ਤਰ੍ਹਾਂ ਨੇਤਰਾਂ ਨੂੰ ਪ੍ਰਤੀਤ ਹੁੰਦਾ ਹੈ ਤੇ ਇਹ ਵੇਖ ਕੇ ਮਾਤਾ ਗੰਗਾ ਜੀ ਨੂੰ ਤੇ ਦਾਈਆਂ ਨੇ ਇਹ ਖੁਸ਼ੀ ਦੀ ਖਬਰ ਦੇ ਦਿੱਤੀ।
ਜਾਣਵੇਂ ਉਸ ਪੂਤ ਸੁਣ ਧਾਇਨ ਤੇ ਪੂਤ ਮਨਾ,
ਲੋ ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਵੀ ਤੁਹਾਡੇ ਘਰੇ ਚੰਨ ਵਰਗਾ ਪੁੱਤਰ ਆਇਆ ਹੈ, ਉਸ ਵੇਲੇ ਪਵਿੱਤਰ ਮਨ ਵਾਲੀ ਮਾਤਾ ਗੰਗਾ ਜੀ
ਕਾਲ ਮੁਖ ਤੂਤ ਕੇਰੇ ਦਾ ਸੁਹਰ ਖਾਇਓ ਹੈ,
ਪਾਪਾਂ ਤੋਂ ਰਹਿਤ ਕਾਲ ਮਲ ਦੂਤ, ਪਾਪਾਂ ਤੋਂ ਸ਼ੁੱਧ ਹਿਰਦਾ ਉਹਨਾਂ ਦਾ ਬਹੁਤ ਪ੍ਰਸੰਨ ਹੋ ਗਿਆ।
ਬ੍ਰਿੰਦ ਤਾਪ ਤਾਪ ਤੇ ਸੋ ਪ੍ਰੇਮ ਕੋ ਪ੍ਰਤਾਪ ਤੇ,
ਉਹ ਜਿਹੜਾ ਬਹੁਤ ਸਾਰਾ ਤਪ ਕਰਨ ਦੇ ਨਾਲ ਤੇ ਬਹੁਤਾ ਪ੍ਰੇਮ ਦਾ ਪ੍ਰਤਾਪ ਵਧਾਉਣ ਦੇ ਨਾਲ ਵੀ ਨਹੀਂ ਇਹ ਦਾਤ ਪ੍ਰਾਪਤ ਹੁੰਦੀ।
ਸਦੀਵ ਨਾਮ ਜਾਪ ਤੇ ਮਨ ਉਸ ਪ੍ਰਭੂ ਪਾਇਓ ਹੈ,
ਭਾਈ ਸਾਹਿਬ ਕਹਿੰਦੇ ਨੇ ਮਾਤਾ ਜੀ ਨੂੰ ਇੰਨੀ ਖੁਸ਼ੀ ਹੋਈ ਜਿਵੇਂ ਕੋਈ ਬਹੁਤ ਚਿਰ ਦਾ ਤਪ ਕਰ ਰਿਹਾ ਹੋਵੇ ਤੇ ਬਹੁਤ ਸਾਰਾ ਪ੍ਰੇਮ ਵੀ ਕਰ ਰਿਹਾ ਹੋਵੇ ਤੇ ਵਾਹਿਗੁਰੂ ਦਾ ਨਾਮ ਦਾ ਜਾਪ ਵੀ ਕਰਦਾ ਹੋਵੇ, ਜਦੋਂ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਤੇ ਫਿਰ ਉਹ ਪ੍ਰਸੰਨ ਹੋ ਜਾਂਦਾ ਹੈ। ਇਸ ਤਰ੍ਹਾਂ ਮਾਤਾ ਜੀ ਨੂੰ ਮਾਨੋ ਪਰਮੇਸ਼ਰ ਮਿਲ ਗਿਆ, ਇਸ ਤਰ੍ਹਾਂ ਪ੍ਰਸੰਨ ਹੋਏ ਹਨ।
ਰੰਗ ਨਿਤ ਐਨ ਤੇ ਕਲਪ ਤਾਰ ਲੈਣ ਤੇ ਜਿਉਂ,
ਤੇ ਜਿਵੇਂ ਕੋਈ ਗਰੀਬ ਆਦਮੀ ਹੈ ਜਿਹੜਾ ਤੋਂ ਘਰ ਦੇ ਵਿੱਚ ਕੰਗਾਲ ਹੈ, ਦਲਿੱਦਰ ਹੈ, ਗਰੀਬੀ ਹੈ, ਤੇ ਉਹਨੂੰ ਕਾਹਲੋ ਬਿਰਛ ਮਿਲ ਜਾਵੇ।
ਕੌਣ ਪਾਣੇ ਬੈਨਤੀ ਜਿਤ ਕਮੂਦੀ ਛਾਇਓ ਹੈ।
ਮਾਤਾ ਗੰਗਾ ਜੀ ਨੂੰ ਕਿਉਂਕਿ ਬੜੇ ਚਿਰਾਂ ਬਾਅਦ ਇਹ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੇ ਜੋ ਉਹਨਾਂ ਨੂੰ ਖੁਸ਼ੀ ਹੋਈ ਹੈ, ਜੋ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਕੌਣ ਉਸਨੂੰ ਦੱਸ ਸਕਦਾ? ਕੋਈ ਵੀ ਨਹੀਂ ਦੱਸ ਸਕਦਾ।
ਚਾਹੇ ਚਿਰ ਕਾਲ ਕੀ ਜੋ ਕਾਮਨਾ ਵਿਸਾਲ ਕੇ,
ਜੋ ਬੜੇ ਚਿਰ ਕਾਲ ਸਮੇਂ ਦੀ ਉਹਨਾਂ ਦੀ ਇੱਛਾ ਸੀ। ਕਿਉਂਕਿ ਹੁਣ ਪਹਿਲਾਂ ਤੁਸੀਂ ਸਾਰਾ ਪ੍ਰਸੰਗ ਸੁਣ ਹੀ ਲਿਆ ਹੈ ਨਾ, ਕਿ ਹੁਣ ਮਾਤਾ ਜੀ ਬੜੇ ਚਿਰਾਂ ਤੋਂ ਚਾਹੁੰਦੇ ਸਨ ਸਾਡੇ ਘਰੇ ਪੁੱਤਰ ਆਵੇ।
ਸ਼ਰੀਕਨ ਕੇ ਸਾਲ ਕੀ ਬਿਨਾਸੀ ਚਿੰਤ ਮੰਨ ਕੇ,
ਤੇ ਜਿਹੜੀ ਸ਼ਰੀਕਾਂ ਦੇ ਸਾਲ ਦੁੱਖ ਦੀ ਚਿੰਤਾ ਸੀ, ਕਿਉਂਕਿ ਉਹ ਪ੍ਰਿਥੀਏ ਨੇ ਆਖਿਆ ਸੀ ਨਾ, ਕਰਮ ਨੂੰ ਕਹਿੰਦਾ ਫਿਕਰ ਨਾ ਕਰ, ਜੋ ਕੁਝ ਗੁਰੂ ਅਰਜਨ ਦੇ ਮਹਾਰਾਜ ਤੇ ਮਾਤਾ ਗੰਗਾ ਦੇ ਕੋਲ ਹੈ ਸਾਡਾ ਹੀ ਹੈ, ਇਹ ਸਾਡਾ ਹੀ ਬਣ ਜਾਣਾ, ਅਸੀਂ ਇਹਦੇ ਮਾਲਕ ਹੋਵਾਂਗੇ ਇੱਕ ਦਿਨ। ਉਹ ਜਿਹੜੀ ਸ਼ਰੀਕਾਂ ਨੂੰ ਸਲ ਦੇਣ ਵਾਲੀ ਚਿੰਤਾ ਸੀ, ਮਨ ਦੀ ਸਾਰੀ ਨਾਸ ਹੋ ਗਈ।
ਕਮਲ ਸਮਾਨ ਪੀਪਲ ਪ੍ਰਫੁੱਲਤ ਮਹਾਨ ਤਾਵ,
ਉਸ ਵੇਲੇ ਮਾਤਾ ਗੰਗਾ ਜੀ ਦਾ ਮਨ ਕਮਲ ਦੇ ਫੁੱਲ ਵਾਂਗੂ ਖਿੜ ਗਿਆ।
ਬਾਣੀ ਸੁਖ ਦਾਨੀ ਸੁਣ ਜੈਸੇ ਮੋਰ ਘਨ ਕੇ,
ਇਸ ਤਰ੍ਹਾਂ ਦੀ ਜਦੋਂ ਬਾਣੀ ਸੁਣੀ ਨਾ ਸੁਖ ਦੇਣ ਵਾਲੀ, ਜਿਵੇਂ ਬੱਦਲ ਦੀ ਆਵਾਜ਼ ਨੂੰ ਸੁਣ ਕੇ ਮੋਰ ਪਹਿਲਾਂ ਪਾਉਂਦਾ ਹੈ, ਇਸੇ ਤਰ੍ਹਾਂ ਮਾਤਾ ਗੰਗਾ ਜੀ ਬਹੁਤ ਪ੍ਰਸੰਨ ਹੋਏ।
ਜੀਵਰ ਜਰਾਵ ਪੀਨ ਧਾਇ ਕੈ ਸੋ ਹਾਥ ਦੀਨ,
ਲੋ ਉਸ ਵੇਲੇ ਮਾਤਾ ਗੰਗਾ ਜੀ ਨੇ ਖੁਸ਼ ਹੋ ਕੇ ਤੇ ਬਹੁਤ ਸੁੰਦਰ ਜੜਾਉਆਂ ਜੜਤ ਜੀਵਰ ਭੂਸ਼ਣ ਤੇ ਬਹੁਤ ਬਹੁਤ ਪ੍ਰਸੰਨ ਹੋ ਕੇ ਦਾਈ ਨੂੰ ਦਿੱਤੇ।
ਆਨੰਦ ਉਦਤ ਮੀਨ ਰੀਤ ਸਖੀ ਜਾਣ ਕੇ,
ਫਿਰ ਇਸ ਦੇ ਨਾਲ ਹੀ ਜਿਵੇਂ ਮੱਛੀ ਸਮੁੰਦਰ ਦੇ ਪਾਣੀ ਵਿੱਚ ਬੜੀ ਖੁਸ਼ ਹੁੰਦੀ ਹੈ, ਤਿਉਂ ਮਾਤਾ ਗੰਗਾ ਜੀ ਮਾਨੋ ਆਨੰਦ ਦੇ ਸਮੁੰਦਰ ਦੇ ਮੱਛ ਬਣ ਗਏ ਨੇ ਤੇ ਸਾਰੀਆਂ ਸਖੀਆਂ ਸਹੇਲੀਆਂ ਵੀ ਬਹੁਤ ਪ੍ਰਸੰਨ ਹੋ ਗਈਆਂ।
ਦਰਬ ਕੋਈ ਲੇਤ ਹੈ,
ਹੁਣ ਮਾਤਾ ਜੀ ਪ੍ਰਸੰਨ ਹੋ ਕੇ ਤੇ ਕਈਆਂ ਨੂੰ ਵਸਤਰ ਦਿੰਦੇ ਨੇ ਤੇ ਕਈਆਂ ਨੂੰ ਧਨ ਦਿੰਦੇ ਹਨ।
ਦਾਸੀ ਦੌਰ ਦੌਰ ਕਰੇ ਕਹੇ ਜਿਉ ਬਚਨ ਕੇ,
ਤੇ ਦਾਸੀਆਂ ਉਵੇਂ ਕਰਦੀਆਂ ਨੇ ਜਿਵੇਂ ਮਾਤਾ ਗੰਗਾ ਜੀ ਹੁਕਮ ਕਰਦੇ ਨੇ, ਦਾਸੀਆਂ ਦੌੜ ਦੌੜ ਕੇ ਉਸ ਤਰ੍ਹਾਂ ਉਹ ਸੇਵਾ ਕਰਦੀਆਂ ਹਨ।
ਦੋਹਰਾ ਅਦਕ ਮਹਿਦ ਉਤਸ਼ਾਹ ਕੋ ਗੰਗਾ ਕੀਨਿਆ ਆਨੰਦ,
ਮਾਤਾ ਗੰਗਾ ਜੀ ਨੇ ਬੜਾ ਉਤਸ਼ਾਹ ਕੀਤਾ ਹੈ ਤੇ ਨਾਲ ਬਹੁਤ ਆਪਣੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਕੀਤੀ ਹੈ।
ਹਰੇ ਅੰਤਰ ਸਾਹਿਬ ਜੀ ਸੀਵਿਦ ਬਖਸ਼ੀ ਬਖਸ਼ ਬਿਲੰਦ,
ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਘਰ ਦੇ ਵਿੱਚ ਜਿੰਨੀਆਂ ਵੀ ਦਾਸ ਦਾਸੀਆਂ ਸਨ ਤੇ ਉਹਨਾਂ ਸਾਰਿਆਂ ਨੂੰ ਬੜੀਆਂ ਬਖਸ਼ਾਂ ਕੀਤੀਆਂ ਤੇ ਬਹੁਤ ਉਹਨਾਂ ਨੂੰ ਵਸਤਰ ਗਹਿਣੇ ਧਨ ਆਦਿਕ ਪਦਾਰਥ ਦਿੱਤੇ।
ਸਦਨ ਵਿਖੇ ਮੇਵਿਉ ਨਹੀਂ ਪੂਰਨ ਹੋਇਆ ਤਤਕਾਲ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੇ ਸਮੇਂ ਇੰਨਾ ਆਨੰਦ ਪ੍ਰਗਟ ਹੋ ਗਿਆ ਹੈ, ਉਹ ਹੁਣ ਘਰ ਦੇ ਵਿੱਚ ਉਹ ਸਮਾ ਨਹੀਂ ਸਕਿਆ ਤੇ ਘਰ ਐਨ ਖੁਸ਼ੀਆਂ ਤੇ ਚਾਵਾਂ ਦੇ ਨਾਲ ਭਰ ਗਿਆ ਹੈ।
ਨਿਕਸ਼ੋ ਬਾਹਰ ਕੁਸ਼ ਕਰ, ਨਿਕਸ਼ੋ ਬਾਹਰ ਕੁਸ਼ ਕਰ ਉਤਸਵ ਸੁਖ ਦੋ ਵਿਸਾਲ,
ਲੋਣ ਉਹ ਜਿਹੜਾ ਆਨੰਦ ਹੈ ਉਹ ਹੁਣ ਉਛਲ ਕੇ ਬਾਹਰ ਨੂੰ ਆਇਆ ਹੈ, ਜਿਵੇਂ ਕੁਦਰਤੀ ਤੌਰ ਤੇ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦਾ ਹੈ, ਖਾਸ ਕਰਕੇ ਪੂਰਨਮਾਸ਼ੀ ਦੇ ਦਿਨ ਤੇ ਉਸ ਚੰਦਰਮਾ ਨੂੰ ਦੇਖ ਕੇ ਸਮੁੰਦਰ ਉਛਲਦਾ ਠਾਠਾ ਮਾਰਦਾ ਹੈ ਤੇ ਸਮੁੰਦਰ ਦਾ ਪਾਣੀ ਉਛਲ ਕੇ ਬਾਹਰ ਆਉਂਦਾ ਹੈ। ਇਸੇ ਤਰ੍ਹਾਂ ਹੁਣ ਗੁਰੂ ਮਹਾਰਾਜ ਦੇ ਅਵਤਾਰ ਤੋਂ ਬਾਅਦ ਜੋ ਆਨੰਦ ਦਾ ਸਮੁੰਦਰ ਉਛਲ ਰਿਹਾ ਸੀ ਉਹ ਹੁਣ ਘਰ ਦੇ ਵਿੱਚ ਸਮਾ ਨਹੀਂ ਸਕਿਆ, ਉਹ ਠਾਠਾ ਮਾਰ ਕੇ ਬਾਹਰ ਆਇਆ ਹੈ ਤੇ ਹੁਣ ਅੱਗੇ ਜੋ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਭਲੀ ਪ੍ਰਕਾਰ ਸਮੇਂ ਅਨੁਸਾਰ ਸਰਵਣ ਕਰੋਗੇ। ਸੋ ਦਾਸ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਪਾਸ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ ਸੰਗਤਾਂ ਦੀ ਬੇਨਤੀ ਨੂੰ, ਪ੍ਰਬੰਧਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੰਗਤਾਂ ਵਿੱਚ ਪਹੁੰਚ ਚੁੱਕੇ ਹਨ ਤੇ ਹੁਣ ਉਹਨਾਂ ਨੇ ਆਪ ਸੰਗਤਾਂ ਨੂੰ ਆਪਣੇ ਵੱਲੋਂ ਪਵਿੱਤਰ ਵਖਿਆਨ ਅਤੇ ਬਚਨ ਸਰਵਣ ਕਰਵਾਉਣੇ ਹਨ। ਇਸ ਲਈ ਸਭ ਸੰਗਤਾਂ ਦੇ ਚਰਨਾਂ ਵਿੱਚ ਦਾਸ ਸਨਮਰ ਬੇਨਤੀ ਕਰੇਗਾ ਕਿ ਸਭ ਸੰਗਤਾਂ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਉਹਨਾਂ ਦੇ ਪਾਸੋਂ ਬਚਨ ਬਲਾਸ ਸੁਣੋ, ਕਿਉਂਕਿ ਇਹਨਾਂ ਨੇ ਵੀ ਦਮਮੀ ਟਕਸਾਲ ਤੋਂ ਹੀ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਹੈ। ਪੰਜਾਬ ਦੀ ਧਰਤੀ ਤੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਤੇ ਇੱਥੇ ਵੀ ਇਹਨਾਂ ਨੇ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ ਤੇ ਇਸ ਲਈ ਸਭ ਸੰਗਤਾਂ ਹੁਣ ਇਹਨਾਂ ਦੇ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ। ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ, ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।